संत गिनती बिक तार पारन केर महाबहादर बिदत पे सतगुर वीर बढ़ेर।
वाहे गुरु जी का खालसा, वाहे गुरु जी की फतेह। चवर शतर तख्त दे मालक शब्दा अवतार लोक परलोक दे रखियक तन तन साहिब श्री गुरु ग्रंथ साहिब पातशाह जी दे पावन पवित्र हजूरी अंदर पिछले पैर दे सजे दीवाना विच जुड़ बैठे गुरु रूप गुरु सवारी गुरु खालसा सत संगत जी अते अंत वड्डे भाग हन जो सत संगत करन दा ए सुभागा समा गुरु सतगुरु पातशाह जी दी बख्शिश दा सदका प्राप्त होया है। नेता प्रात गुरचरणा दे वी जुड़ करके अमृत बाणी हर हर तेरी सुन सुन होवे परम गत मेरी जलन बुझी शीतल होए मनुआ सतगुरु का दर्शन पाए जियो सतगुरु जी दी पवित्र अमृतमय बाणी नु सरवन करके अते चल रही लड़ीवार गुर इतिहास की कथा नूं सरवण करके अपने जीवन दियां घड़ियां नूं सफल बना रहे हो। कल दे प्रकरण दे अंदर आप जी ने सरवण कीता सी कि जदों सतगुरु पातशाह जी दे हथों बड़वालिया राजा दयाल बद मारिया गया ते फौजां दे विच एक वारी हाहाकार मच गई हौसले टुट गए कृपाल कटोचिया इन्हे सारिया नूं वंगार के कहा कुछ हौसला धार के लड़न वास्ते अगे वधे ते सतगुरु पातशाह जी ने ऐसे तिखे तीर चलाए सतगुरु पातशाह जी दे चलाए हुए तीरां नूं सहन ना कर सके मैदाने जंग नूं छड के दौड़ उठे हन। जो सतगुरु पातशाह जी दे वार इन्हां तों सहारे ना गए दौड़दे दौड़दे इक वाड़े दे विच जा वड़े काठ दा बनिया होया इत्थे इक वाड़ा सी उहदे विच जा छुपे चारे पासियां तो गोलियां चलदियां रहियां पर अंदरों डरदे होए कृपाल कटोचिए इहदे सैनक सारे बाहर नहीं निकले। कुछ समां गुरु के सूरबीर सिखां ने भीम चंद जिहड़ी सैना सी उन्हां ने इस वाड़े नूं घेरा पा के रखिया। सतगुरु पातशाह जी कहण लगे कि हुण इतने डर चुके हन बाहर नहीं आउणगे लड़न जोगे नहीं रहे गीदी बन गए हन हुण जिहड़ा घेरा है वाड़े दा छड देवो। इस प्रकार दे नाल सिख पिछे हटे हन सतगुरु पातशाह जी ने फतेह प्राप्त कीती जित प्राप्त कीती है। भीम चंद नूं इस मैदाने जंग दे अंदर सतगुरु पातशाह जी ने जित प्राप्त करके दित्ती सो सैना सारी वापस मुड़ आई। रात्रि दा समा हो गया कृपाल कटोचिया कहन लगा बाहर जाण दा हुण समा नहीं ते ना ही कोई लड़न दा समा है लड़के असी जित प्राप्त नहीं कर सकांगे गुरु जी दे अगे कोई ठहर नहीं सकदा सतगुरु जी दे सामने अड़ के जंग दे विच जित प्राप्त करनी बड़ी औखी है। सो इसे तरह इन्हां ने अंदर रह के रात बतीत कीती ਤੇ ਜਦੋਂ ਅੱਧੀ ਕੁ ਰਾਤ ਦਾ ਸਮਾਂ ਹੋਇਆ, ਇੱਕ ਵੱਡਾ ਸਾਰਾ ਨਗਾਰਾ ਲੈ ਕੇ ਇੱਕ ਆਪਣੇ ਸੇਵਾਦਾਰ ਨੂੰ ਕਿਹਾ ਕਿ ਤੂੰ ਇਸ ਨਗਾਰੇ ਨੂੰ ਸਾਰੀ ਰਾਤ ਵਜਾਉਂਦਾ ਰਹਿ। ਹੁਣ ਇਨ੍ਹਾਂ ਨੇ ਬਣ ਬਣਾਇਆ ਕਿ ਇੱਥੋਂ ਦੌੜ ਚੱਲੀਏ, ਨਾ ਤਾਂ ਅਸੀਂ ਵੀ ਦਿਆਲ ਵਾਂਗੂ ਜਾਂ ਮੈਦਾਨੇ ਜੰਗ ਅੰਦਰ ਮਾਰੇ ਜਾਵਾਂਗੇ। ਸੋ ਨਗਾਰਾ ਸਾਰੀ ਰਾਤ ਵੱਜਦਾ ਰਿਹਾ, ਫੌਜਾਂ ਦੇ ਸਮੇਤ ਇਹ ਜਾਨਾਂ ਬਚਾ ਕੇ ਭੱਜ ਉੱਠੇ ਹਨ। ਵਾਪਸ ਆਪੋ ਆਪਣੇ ਘਰੀ ਆਣ ਵੜੇ ਤੇ ਜਾਂਦੇ ਸਮੇਂ ਕਹਿ ਗਏ ਸਨ ਉਹ ਨਗਾਰਾ ਵਜਾਉਣ ਵਾਲੇ ਨਗਾਰਚੀ ਨੂੰ ਕਿ ਤੂੰ ਵੀ ਸਾਡੇ ਮਗਰੇ ਚੱਲ ਆਵੀਂ, ਜਦੋਂ ਪ੍ਰਭਾਤ ਦਾ ਸਮਾਂ ਹੋ ਜਾਵੇਗਾ ਉਦੋਂ ਤੂੰ ਵੀ ਆਪਣੀ ਜਾਨ ਬਚਾ ਕੇ ਚੱਲ ਆਵੀਂ, ਨਹੀਂ ਤਾਂ ਤੈਨੂੰ ਵੀ ਮਾਰ ਦੇਣਗੇ। ਉਹ ਵੀ ਚਲਾ ਗਿਆ। ਸਵੇਰ ਦਾ ਸਮਾਂ ਹੋਇਆ, ਦੇਖਿਆ ਕਿ ਕਾਇਰ ਗਿੱਧੀ ਬਣ ਕੇ ਮੈਦਾਨੇ ਜੰਗ ਦੇ ਅੰਦਰੋਂ ਦੌੜ ਗਏ ਹਨ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਫਤਿਹ ਪ੍ਰਾਪਤ ਕੀਤੀ ਹੈ। ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ। ਰਾਜਾ ਭੀਮ ਚੰਦ ਬੜਾ ਪ੍ਰਸੰਨ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮੈਨੂੰ ਮੈਦਾਨੇ ਜੰਗ ਦੇ ਅੰਦਰ ਫਤਿਹ ਪ੍ਰਾਪਤ ਹੋਈ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਦਾ ਅਦਬ ਸਤਿਕਾਰ ਕਰਨ ਦੇ ਵਾਸਤੇ ਇਨ੍ਹਾਂ ਨੇ ਮਨ ਬਣਾਇਆ ਕਿ ਸਤਿਗੁਰੂ ਪਾਤਸ਼ਾਹ ਜੀ ਨੂੰ ਜਿੱਥੇ ਸਾਡੇ ਘਰ ਬਣੇ ਹੋਏ ਹਨ, ਮਹਿਲ ਬਣੇ ਹੋਏ ਹਨ, ਉੱਥੇ ਸਤਿਗੁਰੂ ਪਾਤਸ਼ਾਹ ਜੀ ਨੂੰ ਲੈ ਕੇ ਜਾਣਾ ਕਰੀਏ। ਇਸੇ ਪ੍ਰਕਾਰ ਦੇ ਨਾਲ ਜਿਸ ਤਰ੍ਹਾਂ ਮੈਦਾਨੇ ਜੰਗ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਫਤਿਹ ਪ੍ਰਾਪਤ ਕੀਤੀ, ਸਤਿਗੁਰੂ ਪਾਤਸ਼ਾਹ ਜੀ ਦੀ ਸੂਰ ਬੀਰਤਾ ਦੇ ਸਾਰੇ ਜਿੱਥੇ ਵੀ ਬੈਠਦੇ ਹਨ ਸੋਹਲੇ ਗਾਉਂਦੇ ਹਨ, ਜਸ ਕਰਦੇ ਹਨ। ਆਓ ਇਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਦੁਆ ਬਸੰਤ ਗਿਣਤੀ ਬਿਖੇ, ਤਾਰ ਪਾਰਨ ਕੇਰ
ਬਾਈ ਧਾਰ ਦੇ ਜਿਤਨੇ ਮੈਂ ਪਹਾੜੀ ਰਾਜ ਹਨ,
ਮਹਾ ਬਹਾਦਰ ਵਿਦਤ ਪੇ ਸਤਗੁਰ ਬੀਰ ਬਡੇਰ।
ਇਹ ਬਾਈ ਧਾਰ ਦੇ ਜਿਤਨੇ ਵੀ ਪਹਾੜੀ ਰਾਜੇ ਆਪਣੇ ਆਪ ਨੂੰ ਬੜੇ ਸੂਰ ਬੀਰ ਬਲ ਵਾਲੇ ਅਖਵਾਉਂਦੇ ਸਨ। ਇਨ੍ਹਾਂ ਦੇ ਹੋਰ ਵੀ ਜਿਤਨੇ ਸੂਰ ਬੀਰ ਯੋਧੇ ਸਨ, ਉਨ੍ਹਾਂ ਸਾਰਿਆਂ ਦੇ ਵਿਚੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਹਾਦਰ ਤੇ ਵੱਡੇ ਬਲ ਵਾਲੇ, ਵੱਡੀ ਸ਼ਕਤੀ ਵਾਲੇ ਪ੍ਰਗਟ ਹੋਏ ਹਨ।
ਸਵਈਆ ਚੰਦ ਸ਼ਤਰ ਮਿੱਤਰ ਗਿਰਪਤੀ ਪਹਾਰੀ, ਸਭਾ ਲਗਾਏ ਵੀਰ ਜਿਸ ਥਾਨ।
ਸਤਿਗੁਰੂ ਪਾਤਸ਼ਾਹ ਜੀ ਦੇ ਜਿਤਨੇ ਵੀ ਪਹਾੜੀ ਰਾਜੇ, ਚਾਹੇ ਉਹ ਮਿੱਤਰ ਹਨ ਚਾਹੇ ਉਹ ਵੈਰੀ ਹਨ, ਤੇ ਅੱਗੇ ਉਨ੍ਹਾਂ ਦੇ ਜਿੰਨੇ ਸੂਰ ਬੀਰ ਬਹਾਦਰ ਹਨ, ਇਹ ਹੁਣ ਜਿੱਥੇ ਵੀ ਕਿਤੇ ਆਪਣੀ ਸਭਾ ਲਗਾ ਕੇ ਬੈਠਦੇ ਹਨ।
ਜੈ ਸੰਗਰਾਮ ਬਾਰਤਾ ਹੋਵੇ, ਸ਼ਸਤਰ ਪਹਾਰਨ ਕਰੇ ਬਖਾਨ।
ਤੇ ਹੁਣ ਜਦੋਂ ਇਹ ਸਭਾ ਲਗਾ ਕੇ ਬੈਠਦੇ ਤੇ ਉੱਥੇ ਜੰਗ ਯੁੱਧ ਦੀ ਗੱਲ ਚੱਲਦੀ, ਜੰਗ ਯੁੱਧ ਕਰਨ ਦੀਆਂ ਗੱਲਾਂ ਕਰਦੇ ਜਾਂ ਫਿਰ ਸ਼ਸਤਰ ਚਲਾਉਣ ਦੀ ਕੋਈ ਗੱਲ ਚੱਲਦੀ ਹੈ,
ਤਾਂ ਪ੍ਰਥਮ ਗਿਣਤੀ ਮੈਂ ਸਗਰੇ ਕਲਗੀ ਧਰ ਕੋ ਗਿਣੈ ਮਹਾਨ।
ਤੇ ਹੁਣ ਜਦੋਂ ਜੰਗ ਯੁੱਧ ਦੀ ਗੱਲ ਚੱਲਦੀ ਜਾਂ ਸ਼ਸਤਰ ਚਲਾਉਣ ਦੀ ਗੱਲ ਚੱਲਦੀ ਤਾਂ ਉੱਥੇ ਪਹਿਲਾਂ ਸਤਿਗੁਰੂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਨਾਮ ਆਉਂਦਾ। ਸਾਰਿਆਂ ਦੇ ਵਿੱਚ ਸੂਰਬੀਰ ਅਧਿਕ ਬਲ ਵਾਲੇ, ਮਹਾਂਸ਼ਕਤੀ ਨੂੰ ਧਾਰਨ ਕਰਨ ਵਾਲੇ ਸਤਿਗੁਰੂ ਪਾਤਸ਼ਾਹ ਜੀ ਦੀ ਬਹਾਦਰੀ ਦੀਆਂ ਗੱਲਾਂ ਕਰਦੇ ਹਨ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਸਮਾਨ ਹੋਰ ਕੋਈ ਬਹਾਦਰ ਸੂਰਬੀਰ ਯੋਧਾ ਨਹੀਂ ਹੈ।
ਯੁੱਧ ਪਰ ਬਿਰਤੇ ਨਾਮ ਜਿ ਸਿਮਰੈ, ਸੋਪੀ ਬਿਜੇ ਪਾਏ ਰਿਪਹਾਨ।
ਕਹਿਣ ਲੱਗੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਤਾਂ ਸੂਰਬੀਰ ਹਨ, ਪਰ ਜੇ ਕੋਈ ਜੰਗ ਯੁੱਧ ਦੇ ਵਿਚ ਜੰਗ ਯੁੱਧ ਕਰਦੇ ਆ, ਕਲਗੀਧਰ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਨਾਮ ਆਪਣੀ ਰਸਨਾ ਤੋਂ ਲੈ ਲਵੇ, ਸਤਿਗੁਰੂ ਪਾਤਸ਼ਾਹ ਜੀ ਨੂੰ ਯਾਦ ਕਰ ਲਵੇ, ਉਹ ਵੀ ਮੈਦਾਨੇ ਜੰਗ ਦੇ ਅੰਦਰ ਫਤਿਹ ਪ੍ਰਾਪਤ ਕਰ ਲੈਂਦਾ, ਵਾਪਸ ਕਦੇ ਵੀ ਹਾਰ ਕੇ ਨਹੀਂ ਆਉਂਦਾ, ਜਿੱਤ ਪ੍ਰਾਪਤ ਕਰਦਾ ਹੈ।
ਬ੍ਰਿੰਦ ਸ਼ਤਰੂ ਹੋਏ ਗਿਨੇ ਨਾ ਮਨ ਮੈਂ, ਥੋਰਨ ਸਾਤ ਹਤੇ ਹਥਿਆਰ।
ਸਤਿਗੁਰੂ ਪਾਤਸ਼ਾਹ ਜੀ ਜਦੋਂ ਮੈਦਾਨੇ ਜੰਗ ਦੇ ਅੰਦਰ ਜੂਝਦੇ ਹਨ ਤੇ ਅੱਗੋਂ ਭਾਵੇਂ ਕਿੰਨੀ ਵੱਡੀ ਗਿਣਤੀ ਦੇ ਵਿਚ ਸੈਨਾ ਆ ਜਾਵੇ, ਸਤਿਗੁਰੂ ਪਾਤਸ਼ਾਹ ਜੀ ਉਸ ਨੂੰ ਮਨ ਦੇ ਵਿਚ ਕੁਝ ਵੀ ਨਹੀਂ ਗਿਣਦੇ ਤੇ ਥੋੜੇ ਸਿੰਘਾਂ ਨੂੰ ਨਾਲ ਲੈ ਕੇ, ਹਥਿਆਰਬੰਦ ਸਿੰਘਾਂ ਨੂੰ ਨਾਲ ਲੈ ਕੇ ਮੈਦਾਨੇ ਜੰਗ ਦੇ ਅੰਦਰ ਜੂਝਦੇ ਹਨ।
ਨਿਰਭੈ ਹੋਏ ਪ੍ਰਵੇਸ਼ ਰਨ ਮੈਂ, ਅਰੇ ਵੀਰ ਤਿਸ ਮਾਰੇ ਡਾਰ।
ਸਤਿਗੁਰੂ ਪਾਤਸ਼ਾਹ ਜੀ ਨਿਰਭੈ ਹੋ ਕੇ, ਡਰ ਰਹਿਤ ਹੋ ਕੇ, ਨਿਰਭੈ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਮੈਦਾਨੇ ਜੰਗ ਦੇ ਅੰਦਰ ਜਦੋਂ ਵੜ ਜਾਂਦੇ ਹਨ ਤੇ ਜਦੋਂ ਕੋਈ ਸੂਰਬੀਰ ਅੱਗੋਂ ਉਨ੍ਹਾਂ ਦੇ ਅੜ ਜਾਵੇ ਉਹਨੂੰ ਮਾਰ ਮਕਾਉਂਦੇ ਹਨ, ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਕੋਈ ਸੂਰਬੀਰ ਅੜ ਨਹੀਂ ਸਕਦਾ ਹੈ।
ਰਿਪਨਾ ਠਹਿਰੇ ਭੈ ਧਰ ਪਾਜੈ, ਵਿਜੇ ਲਕਸ਼ਮੀ ਲੇਤ ਉਧਾਰ।
ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਕੋਈ ਆਪਣੇ ਆਪ ਨੂੰ ਬੜਾ ਬਲੀ ਅਖਵਾਉਣ ਵਾਲਾ ਸੂਰਮਾ ਉਹ ਠਹਿਰ ਨਹੀਂ ਸਕਦਾ, ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਖਲੋ ਕੇ ਮੁਕਾਬਲਾ ਨਹੀਂ ਕਰ ਸਕਦਾ। ਸਤਿਗੁਰੂ ਪਾਤਸ਼ਾਹ ਜੀ ਜਦੋਂ ਮੈਦਾਨੇ ਜੰਗ ਦੇ ਅੰਦਰ ਜੂਝਦੇ ਹਨ ਤੇ ਵੱਡੇ ਵੱਡੇ ਸੂਰਬੀਰ ਅਖਵਾਉਣ ਵਾਲੇ ਉਹ ਵੀ ਮੈਦਾਨੇ ਜੰਗ ਦੇ ਅੰਦਰ ਤੋਂ ਦੌੜ ਜਾਂਦੇ ਹਨ, ਉਨ੍ਹਾਂ ਦਾ ਲੜਨ ਦਾ ਹੀਆ ਨਹੀਂ ਪੈਂਦਾ, ਸਤਿਗੁਰੂ ਪਾਤਸ਼ਾਹ ਜੀ ਮੈਦਾਨੇ ਜੰਗ ਦੇ ਅੰਦਰ ਵਿਜੇ ਪ੍ਰਾਪਤ ਕਰ ਲੈਂਦੇ ਹਨ।
ਇਤਿਆਦਿਕ ਬੋ ਕਰੇ ਸੁਜਸ ਕੋ, ਦਰਸੈ ਬੰਦੇ ਆਨੰਦ ਧਾਰ।
ਇਸ ਪ੍ਰਕਾਰ ਦੇ ਨਾਲ ਚਾਰੇ ਪਾਸੇ ਜਿਤਨੇ ਵੀ ਇਹ ਪਹਾੜੀ ਰਾਜੇ ਜਾਂ ਇਨ੍ਹਾਂ ਦੇ ਸੂਰਬੀਰ ਹਨ ਉਹ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦਾ ਸੁਜਸ ਕਰਦੇ ਹਨ, ਬੜੇ ਪਿਆਰ ਦੇ ਨਾਲ, ਬੜੇ ਪ੍ਰੇਮ ਭਾਵਨਾ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੀ ਬਹਾਦਰੀ ਦਾ ਸੁਜਸ ਕਰਦੇ ਹਨ ਤੇ ਨਮਸਕਾਰ ਕਰ ਕਰਕੇ ਹਿਰਦੇ ਦੇ ਅੰਦਰ ਆਨੰਦ ਧਾਰਨ ਕਰਦੇ ਹਨ।
ਉਰ ਨਦੋਣ ਮੈਂ ਪੌਣ ਚੁਕੋਨੇ, ਚੂਨੇ ਸੰਗ ਚਿਨੇ ਬੋ ਪਾਏ।
ਨਦੌਣ ਸ਼ਹਿਰ ਦੇ ਵਿਚ ਬੜੇ ਸੋਹਣੇ ਤੇ ਸੁੰਦਰ ਚੁਕੋਨੇ, ਚੂਨੇ ਦੇ ਨਾਲ ਬਣੇ ਹੋਏ ਬੜੇ ਬੜੇ ਸੋਹਣੇ ਸੁੰਦਰ ਘਰ ਹਨ।
ਸੁੰਦਰ ਦਰਬਾਰ ਬ੍ਰਿੰਦ ਬਣੇ ਜਿਨ, ਉੱਚੇ ਪੋਰ ਪੋਰ ਛੱਬ ਛਾਏ।
ਇਨ੍ਹਾਂ ਦੇ ਬੜੇ ਬੜੇ ਸੋਹਣੇ ਸੁੰਦਰ ਡਿਜ਼ਾਇਨ ਬਣੇ ਹੋਏ ਹਨ, ਬੜੇ ਸੋਹਣੇ ਸੁੰਦਰ ਘਰ ਬਣੇ ਹੋਏ ਹਨ ਤੇ ਇਨ੍ਹਾਂ ਸੋਹਣੇ ਸੁੰਦਰ ਘਰਾਂ ਦੇ ਅੱਗੇ ਜਿਹੜੇ ਦਰਵਾਜ਼ੇ ਲੱਗੇ ਹੋਏ ਹਨ ਉਨ੍ਹਾਂ ਤੇ ਬੜੀ ਸੋਹਣੀ ਚਿੱਤਰਕਾਰੀ ਕੀਤੀ ਹੋਈ, ਉਹ ਵੀ ਬੜੇ ਸੋਹਣੇ ਲੱਗ ਰਹੇ ਹਨ।
ਥਲ ਪੀ ਤੁੰਗ ਪੰਗਲੇ ਸ਼ੋਭਤ, ਉਪਰ ਕਲਸ ਰੱਖੇ ਦਿਪਤਾਏ।
ਧਰਤੀ ਦੇ ਉੱਤੇ ਬਣੇ ਹੋਏ ਇਹ ਬੰਗਲੇ ਜਿਹੜੇ ਹਨ ਬੜੇ ਸ਼ੋਭਨੀਕ, ਬੜੇ ਸੋਹਣੇ ਲੱਗਦੇ ਹਨ ਤੇ ਇਨ੍ਹਾਂ ਬਣੇ ਹੋਏ ਸੋਹਣੇ ਸੁੰਦਰ ਬੰਗਲਿਆਂ ਦੇ ਉੱਤੇ ਜਿਹੜੇ ਕਲਸ਼ ਹਨ ਮਾਨੋ ਬੜੇ ਚਮਕਦੇ ਹਨ, ਉਨ੍ਹਾਂ ਦੀ ਚਮਕ ਪੈਂਦੀ ਹੈ।
ਚਿੱਤਰਤ ਬਹੁਤ ਬਚਿੱਤਰ ਬਣਾਏ, ਬਿਸਦ ਬੈਠਕਾਂ ਬਿਸਤਰ ਥਾਏ।
ਬੜੇ ਬੜੇ ਸੋਹਣੀ ਇਨ੍ਹਾਂ ਦੇ ਉੱਪਰ ਚਿੱਤਰਕਾਰੀ ਕੀਤੀ ਹੋਈ ਹੈ, ਬੜੇ ਬੜੀ ਸੋਹਣੀ ਚਿੱਤਰਕਾਰੀ ਜਿਹਨੂੰ ਵੇਖ ਕੇ ਮਨ ਮੋਹਿਆ ਜਾਂਦਾ ਸੀ, ਸੋਹਣੀ ਚਿੱਤਰਕਾਰੀ ਇਨ੍ਹਾਂ ਘਰਾਂ ਦੇ ਉੱਤੇ ਕੀਤੀ ਹੋਈ ਹੈ ਤੇ ਬੜੇ ਸੋਹਣੀ ਸੁੰਦਰ ਖੁੱਲੀ ਜਗ੍ਹਾ ਜਿੱਥੇ ਬਾਹਰ ਵਿਹੜਾ ਖੁੱਲੀ ਜਗ੍ਹਾ ਹੈ ਬੈਠਣ ਦੇ ਲਈ, ਉੱਥੇ ਵੀ ਰੰਗਾਂ ਦੀ ਚਿੱਤਰਕਾਰੀ ਕਰਕੇ ਬੜਾ ਸੋਹਣਾ ਸੁੰਦਰ ਸਜਾਇਆ ਹੋਇਆ ਹੈ।
ਨਦੀ ਬਿਪਾਸਾ ਕੇ ਤਟ ਸੁੰਦਰ, ਮੰਦਰ ਬਣੇ ਅਨੇਕ ਪ੍ਰਕਾਰ।
ਵਿਆਸਾ ਨਦੀ ਦਾ ਬੜਾ ਕਿਨਾਰਾ ਬੜੀ ਰਮਨੇਕ ਬੜੀ ਸੁੰਦਰ ਤੇ ਸੁਹਾਵਣੀ ਜਗ੍ਹਾ ਹੈ, ਮਨ ਨੂੰ ਮੋਹਣ ਵਾਲੀ ਬੜਾ ਸੋਹਣਾ ਸੁੰਦਰ ਕਿਨਾਰਾ ਹੈ। ਉਹ ਵਿਪਾਸਾ ਨਦੀ ਦੇ ਕਿਨਾਰੇ ਤੇ ਸੋਹਣੇ ਸੁੰਦਰ ਘਰ ਬਣੇ ਹੋਏ ਹਨ।
ਜਿਤੇ ਗ੍ਰਿਵੇਸ਼ਰ ਪ੍ਰਭ ਕੋ ਸਾਦਰ ਹੇਤ ਦਿਖਾਵਨ ਬਿਨਤੀ ਤਾਰ।
ਹੁਣ ਜਿੰਨੇ ਵੀ ਇਹ ਪਹਾੜੀ ਰਾਜੇ ਸੁਨਬਾਈ ਧਾਰਦੇ, ਹੁਣ ਇਹ ਮਨ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੀ ਖੁਸ਼ੀ ਲੈਣ ਵਾਸਤੇ ਚਾਹੁੰਦੇ ਸਨ ਕਿ ਜਿਹੜੇ ਐਸੇ ਅਸੀਂ ਸੁੰਦਰ ਘਰ ਬਣਾਏ ਹੋਏ ਹਨ, ਸਤਿਗੁਰੂ ਪਾਤਸ਼ਾਹ ਜੀ ਨੂੰ ਸੋਹਣੇ ਸੁੰਦਰ ਘਰ ਵਿਖਾਉਣਾ ਕਰੀਏ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਆਪਣੇ ਘਰ ਦੇ ਵਿੱਚ ਪਵਾਉਣਾ ਕਰੀਏ।
ਲੈ ਕਰ ਸੰਗ ਆਏ ਨਿਜ ਘਰ ਮੈਂ ਫਿਰ ਫਿਰ ਉੱਚੇ ਥਾਏ ਨਿਹਾਰ।
ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਜਿਹੜੇ ਰਾਜੇ ਸਨ ਪਹਾੜੀ ਰਾਜੇ ਬੇਨਤੀ ਕਰਕੇ ਕਿ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ, ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੇ ਗ੍ਰਹਿ ਵਿਖੇ ਸਾਡੇ ਮਹਿਲਾਂ ਦੇ ਵਿੱਚ ਚੱਲ ਕੇ ਆਪਣੇ ਚਰਨ ਪਾਉਣਾ ਕਰੋ। ਸਤਿਗੁਰੂ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਆਏ, ਆਪਣੇ ਘਰ ਦਿਖਾਉਂਦੇ ਹਨ, ਉੱਚੇ ਥਾਂ ਤੇ ਪਹਾੜੇ ਦੇ ਉੱਪਰ ਜਿਹੜੇ ਮਕਾਨ ਬਣੇ ਹੋਏ ਹਨ, ਸਤਿਗੁਰੂ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਦਿਖਾਉਂਦੇ ਹਨ।
ਹਰ ਖਾਵਤ ਹੈ ਸਕਲ ਪਛਾਣੈ ਮਾਨੈ ਦੇਤੇ ਅਕੋਰ ਉਧਾਰ।
ਜਦੋਂ ਇਸ ਪ੍ਰਕਾਰ ਦੇ ਨਾਲ ਇਹ ਪਹਾੜੀ ਰਾਜੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਜਾ ਰਹੇ ਸਨ ਆਪੋ ਆਪਣੇ ਘਰਾਂ ਦੇ ਵਿੱਚ, ਤੇ ਉੱਥੇ ਹੋਰ ਵੀ ਅਨੇਕ ਰਹਿਣ ਵਾਲੇ ਜਿਹੜੇ ਲੋਕ ਸਨ, ਜਦੋਂ ਵੇਖਦੇ ਕਿ ਕਲਗੀਧਰ ਪਾਤਸ਼ਾਹ ਜੀ ਆਏ ਹਨ, ਪਛਾਣਦੇ ਹਨ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਜਾਣਦਿਆਂ ਹੋਇਆਂ ਕਿ ਨਮਸਕਾਰਾਂ ਕਰਦੇ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦੇ ਹਨ।
ਅਸ਼ਟ ਦਿਵਸ ਲੋ ਪ੍ਰਭ ਮੁਕਾਮ ਕਰ ਰਹੇ ਹੇਰ ਕਰ ਥਲ ਰਮਣੀਕ।
ਸਤਿਗੁਰੂ ਪਾਤਸ਼ਾਹ ਜੀ ਜਦੋਂ ਹੁਣ ਇਸ ਪ੍ਰਕਾਰ ਦੇ ਨਾਲ ਬਿਆਸ ਨਦੀ ਤੇ ਕਿਨਾਰੇ ਦੇ ਬਣੇ ਹੋਏ ਜਿਹੜੇ ਸੋਹਣੇ ਸੁੰਦਰ ਮਕਾਨਾਂ ਦੇ ਵਿਚ ਪਹੁੰਚੇ, ਸਤਿਗੁਰੂ ਪਾਤਸ਼ਾਹ ਜੀ ਨੇ ਰਮਨੀਕ ਸੋਹਣੀ ਸੁੰਦਰ ਜਗ੍ਹਾ ਜਾਣਦਿਆਂ ਇੱਥੇ 8 ਦਿਨ ਰਹਿਣ ਦਾ ਮਨ ਬਣਾਇਆ। 8 ਦਿਨ ਦਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਤੀਤ ਕੀਤਾ ਹੈ।
ਬਰ ਮੰਦਰ ਅਰ ਸੁੰਦਰ ਸੈਲਨ ਕਰੇ ਸੈਲ ਜਿਤ ਕਿਤ ਬਿਤ ਨੀਤ।
ਇੰਨਾ ਸੋਹਣੇ ਸੁੰਦਰ ਜਿੱਥੇ ਘਰਾਂ ਦੇ ਵੀ ਸਤਿਗੁਰੂ ਪਾਤਸ਼ਾਹ ਜੀ ਰਹਿ ਰਹੇ ਹਨ, ਉਥੇ ਰਹਿੰਦਿਆਂ ਸਤਿਗੁਰੂ ਪਾਤਸ਼ਾਹ ਜੀ ਬਿਆਸ ਨਦੀ ਦੇ ਕਿਨਾਰੇ ਤੇ ਜਿੱਥੇ ਬੜੀ ਹਰਿਆਲੀ ਹੈ, ਬੜੇ ਸੋਹਣੇ ਸੋਹਣੇ ਦਰਖਤ ਖੜੇ ਹਨ, ਫੁੱਲਾਂ ਵਾਲੇ ਫਲਾਂ ਵਾਲੇ, ਐਸੀ ਰਮਨੀਕ ਜਗ੍ਹਾ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਮਨ ਭਾਉਂਦੀ ਸੈਲ ਕਰਦੇ ਹਨ।
ਕਲ ਸਲਤਾ ਸੁੰਦਰ ਜਲ ਚਲਤਾ ਉਪਰ ਥਲ ਉੱਚੇ ਕਿਤ ਹੀਤ।
ਪਾਸਾ ਨਦੀ ਦੇ ਵਿੱਚ ਬੜਾ ਸੁੰਦਰ ਨਿਰਮਲ ਜਲ ਵਹਿ ਰਿਹਾ, ਬੜਾ ਮਨ ਨੂੰ ਮੋਹਣ ਵਾਲਾ ਨਜ਼ਾਰਾ ਹੈ। ਸਤਿਗੁਰੂ ਪਾਤਸ਼ਾਹ ਜੀ ਜਦੋਂ ਦੇਖਦੇ ਹਨ ਕਿ ਬਿਆਸ ਨਦੀ ਦੇ ਵਿੱਚ ਬੜਾ ਸੋਹਣਾ ਤੇ ਸੁੰਦਰ ਨਿਰਮਲ ਜਲ ਜਿਹੜਾ ਵਹਿ ਰਿਹਾ ਹੈ।
ਨਾਦਤ ਮਗ ਤੇ ਔਰ ਐ ਲਾਦਤ ਅਵਲੋਕਤ ਬੁਰ ਥਿਰੇ ਨਜੀਕ।
ਜਦੋਂ ਬਿਆਸ ਨਦੀ ਦੇ ਵਿੱਚੋਂ ਕਲ ਕਲ ਕਰਕੇ ਜਲ ਵਹਿੰਦਾ, ਤੇ ਉਹ ਜਲ ਦੇ ਵਹਿਣ ਦੇ ਨਾਲ ਜਿਹੜਾ ਨਾਦ ਉੱਠਦਾ, ਉਸ ਨਾਦ ਦੇ ਸਤਿਗੁਰੂ ਪਾਤਸ਼ਾਹ ਜੀ ਦੇਖ ਕੇ ਉੱਥੇ ਹੀ ਉਸ ਜਗ੍ਹਾ ਤੇ ਰੁਕ ਜਾਂਦੇ ਹਨ, ਉਸ ਰਮਨੀਕ ਸੋਹਣੇ ਸੁੰਦਰ ਦ੍ਰਿਸ਼ ਨੂੰ ਵੇਖ ਕੇ ਪ੍ਰਸੰਨ ਹੁੰਦੇ ਹਨ।
ਗਿਰਵਰ ਪਰ ਤਰਵਰ ਬੋ ਪੁਸ਼ਪਤ ਕਰਤ ਸੈਲ ਬੋ ਦਿਵਸ ਬਿਤਾਏ।
ਇਨ੍ਹਾਂ ਪਹਾੜਾਂ ਦੇ ਉੱਪਰ ਜਿਹੜੇ ਦਰਖਤ ਹਨ, ਉਨ੍ਹਾਂ ਦੇ ਉੱਪਰ ਬੜੇ ਬੜੇ ਸੋਹਣੇ ਸੁੰਦਰ ਫੁੱਲ ਖਿੜੇ ਹੋਏ ਹਨ, ਬੜੇ ਬੜੇ ਸੋਹਣੇ ਸੁੰਦਰ ਫਲ ਲੱਗੇ ਹੋਏ ਹਨ। ਸੋ ਸਤਿਗੁਰੂ ਪਾਤਸ਼ਾਹ ਜੀ ਐਸੇ ਸੁੰਦਰ ਬਗੀਚਿਆਂ ਦੇ ਵਿੱਚ ਫਿਰ ਕੇ ਮਨ ਭਾਉਂਦੀ ਸੈਲ ਕਰਕੇ ਆਨੰਦ ਪ੍ਰਾਪਤ ਕਰਦੇ ਹਨ।
ਭੀਮ ਚੰਦ ਨ੍ਰਿਪ ਸੰਗ ਕਟੋਚੀ ਸੰਦ ਕਰਨ ਕੋ ਨਰਨ ਪਠਾਏ।
ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨਦੀ ਦੇ ਕਿਨਾਰੇ ਤੇ ਬਿਆਸਾ ਨਦੀ ਦੇ ਕਿਨਾਰੇ ਤੇ ਰਹਿ ਕੇ ਆਨੰਦ ਮਾਣ ਰਹੇ ਹਨ। ਉਧਰ ਰਾਜਾ ਜਿਹੜਾ ਕਿਰਪਾਲ ਕਟੋਚੀਆ ਸੀ ਉਹ ਹੁਣ ਭੀਮ ਚੰਦ ਦੇ ਨਾਲ ਸੰਧੀ ਕਰਨ ਵਾਸਤੇ ਇਹਨੇ ਆਪਣਾ ਇੱਕ ਜਿਹੜਾ ਮੁਖੀਆ ਸੀ ਉਹ ਭੀਮ ਚੰਦ ਵੱਲ ਭੇਜਣਾ ਕੀਤਾ ਹੈ।
ਇੱਕ ਦੋ ਬਾਰ ਫਿਰੇ ਜੁਗ ਅੰਤਰ ਸਰਬ ਅੰਤਰੋਂ ਨਿਕਸ ਬਿਠਾਏ।
ਇੱਕ ਦੋ ਵਾਰ ਇਹ ਕਿਰਪਾਲ ਕਟੋਚੀਏ ਦਾ ਭੇਜਿਆ ਹੋਇਆ ਮੁਖੀਆ ਜਦੋਂ ਭੀਮ ਚੰਦ ਕੋਲ ਚੱਲ ਕੇ ਆਇਆ, ਦੋ ਕੁ ਚੱਕਰ ਆਉਣ ਦੇ ਨਾਲ ਕਿਰਪਾਲ ਕਟੋਚੀਏ ਦੀ ਤੇ ਭੀਮ ਚੰਦ ਦੀ ਸੰਧੀ ਹੋ ਗਈ ਹੈ।
ਠਹਿਰੇ ਉਹ ਮੇਲ ਪਰਸ ਪਰ ਕਰਨੋ ਹਰਨੋ ਦੁਸ਼ਰੀ ਤੇ ਹਰ ਖਾਏ।
ਹੁਣ ਇਸ ਪ੍ਰਕਾਰ ਦੇ ਨਾਲ ਦੋਹਾਂ ਦਾ ਮਿਲਾਪ ਹੋ ਗਿਆ, ਆਪਸੀ ਮੇਲ ਹੋ ਗਿਆ। ਮੇਲ ਹੋਣ ਦੇ ਨਾਲ ਜਿਹੜੀ ਦੁਸ਼ ਭਾਵਨਾ ਸੀ ਉਹ ਇਹਨਾਂ ਨੇ ਖਤਮ ਕਰ ਦਿੱਤੀ ਹੈ।
ਰਣ ਪ੍ਰਿਯ ਸਤ ਗੁਰ ਕੋ ਨੈ ਬੂਜਿਓ ਜਿਨੋ ਬਿਜੇ ਲੈ ਗਈ ਮਹਾਨ।
ਹੁਣ ਭੀਮ ਚੰਦ ਜਿਨ੍ਹੇ ਮੈਦਾਨੇ ਜੰਗ ਦੇ ਵਿਚ ਫਤਿਹ ਪ੍ਰਾਪਤ ਕਰਨ ਲਈ ਸਤਿਗੁਰੂ ਪਾਤਸ਼ਾਹ ਜੀ ਕੋਲ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਜੀ ਨੇ ਇਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਮੈਦਾਨੇ ਜੰਗ ਦੇ ਵਿਚ ਇਹਦੀ ਮਦਦ ਕੀਤੀ, ਇਹਨੂੰ ਫਤਿਹ ਪ੍ਰਾਪਤ ਕਰਵਾ ਕੇ ਦਿੱਤੀ, ਜੰਗ ਜਿੱਤ ਕੇ ਦਿੱਤੇ। ਸੋ ਹੁਣ ਸੰਧੀ ਕਰਨ ਸਮੇਂ ਇਹ ਭੀਮ ਚੰਦ ਨੇ ਇਕ ਵਾਰ ਵੀ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਨਹੀਂ, ਜੋ ਜੰਗ ਯੁੱਧ ਨੂੰ ਪਿਆਰ ਕਰਨ ਵਾਲੇ ਸਤਿਗੁਰੂ ਜੀ ਹਨ ਸਤਿਗੁਰੂ ਜੀ ਦੀ ਇੱਕ ਵਾਰ ਵੀ ਸਲਾਹ ਨਹੀਂ ਲਈ, ਇੱਕ ਵਾਰ ਵੀ ਗੁਰੂ ਜੀ ਦੇ ਨਾਲ ਵਿਚਾਰ ਨਹੀਂ ਕੀਤੇ ਹੈ।
ਕੇਤਕ ਦਿਨ ਮੈਂ ਸੁਣੀ ਸ਼੍ਰੋਣ ਸੁਧ ਮਿਲਨ ਗਿਰੇਸ਼ਨ ਠਹਿਰਿਓ ਆਨ।
ਕੁਝ ਕੁ ਦਿਨਾਂ ਦੇ ਬਾਅਦ ਸਤਿਗੁਰੂ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਇਸ ਗੱਲ ਦਾ ਕਿ ਰਾਜੇ ਭੀਮ ਚੰਦ ਤੇ ਕਿਰਪਾਲ ਕਟੋਚੀਏ ਨੇ ਆਪਸ ਦੇ ਵਿਚ ਸੁਲਾਹ ਕਰ ਲਈ ਹੈ, ਸੰਧੀ ਕਰ ਲਈ ਹੈ। ਇਸ ਗੱਲ ਦਾ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਹੈ,
ਮਹਾਰਾਜ ਤਬ ਕੁਚੋਰ ਰਿਸ ਧਰ ਬੇਮੁਖ ਪਾਪਹਾਰੀ ਅਜਾਨ।
ਸਤਿਗੁਰੂ ਪਾਤਸ਼ਾਹ ਜੀ ਦੇ ਮਨ ਦੇ ਅੰਦਰ ਗੁੱਸਾ ਆਇਆ, ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਹਾੜੀਆ ਰਾਜਾ ਭੀਮ ਚੰਦ ਬੇਮੁਖ ਹੋ ਗਿਆ, ਇਹਨੇ ਸਾਨੂੰ ਬੇਨਤੀ ਕੀਤੀ, ਅਸੀਂ ਮੈਦਾਨੇ ਜੰਗ ਦੇ ਅੰਦਰ ਇਹਦੀ ਮਦਦ ਕਰਕੇ ਇਹਨੂੰ ਫਤਿਹ ਪ੍ਰਾਪਤ ਕਰਕੇ ਦਿੱਤੇ ਤੇ ਅੱਜ ਸੰਧੀ ਕਰਨ ਲੱਗੇ ਆ, ਸਾਡੇ ਨਾਲ ਕੋਈ ਵਿਚਾਰ ਨਹੀਂ ਕੀਤੀ, ਪੁੱਛਿਆ ਨਹੀਂ, ਇਹ ਭੀਮ ਚੰਦ ਬੇਮੁਖ ਹੋ ਗਿਆ ਹੈ।
ਗੀਦੀ ਡਰਤ ਜੰਗ ਤੇ ਮਿਲ ਗਏ ਹਮ ਤੇ ਭੇਦ ਰਾਖ ਬੋਠਾਨ।
ਇਹ ਗੀਦੀ ਡਰਪੋਕ ਮੈਦਾਨੇ ਜੰਗ ਦੇ ਵਿਚ ਲੜਨ ਤੋਂ ਡਰਦੇ ਹੋਏ ਇਨ੍ਹਾਂ ਨੇ ਆਪਸ ਦੇ ਵਿਚ ਸੰਧੇ ਕਰ ਲਈ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਾਡੇ ਤੋਂ ਇਨ੍ਹਾਂ ਨੇ ਭੇਦ ਜਿਹੜਾ ਗੁੱਝਾ ਰੱਖਿਆ, ਲੁਕੋ ਕੇ ਰੱਖਿਆ, ਸੰਧੀ ਦੀ ਗੱਲ ਸਾਡੇ ਨਾਲ ਜ਼ਿਕਰ ਨਹੀਂ ਕੀਤਾ ਹੈ।
ਤਿਆਰੀ ਕੂਚ ਕਰਨ ਕੀ ਨਸ ਬਜਿਓ ਦਮਾ ਮਾਤਾ ਬਰਣ ਜੀਤ।
ਸਤਿਗੁਰੂ ਪਾਤਸ਼ਾਹ ਜੀ ਨੇ ਮਨ ਬਣਾਇਆ ਕਿ ਇੱਥੇ ਹੁਣ ਠਹਿਰਨ ਦਾ ਸਮਾਂ ਨਹੀਂ, ਹੁਣ ਇੱਥੋਂ ਜਾਣਾ ਹੀ ਠੀਕ ਹੈ ਕਿਉਂਕਿ ਪਹਾੜੀ ਰਾਜਾ ਭੀਮ ਚੰਦ ਬੇਮੁਖ ਹੋ ਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਚੱਲਣ ਦੀ ਤਿਆਰੀ ਕੀਤੀ ਤੇ ਰਣਜੀਤ ਨਗਾਰਾ ਵਜਿਆ ਉੱਚੀ ਆਵਾਜ਼ ਦੇ ਵਿਚ,
ਸਭ ਰਾਜਨ ਕੇ ਸ਼੍ਰੋਣ ਪਰੀ ਧੁਨ ਕੈਸੇ ਬਾਜੀ ਓ ਸੰਸੈ ਚੀਤ।
ਜਦੋਂ ਰਣਜੀਤ ਨਗਾਰੇ ਤੇ ਚੋਬ ਲੱਗੇ, ਰਣਜੀਤ ਨਗਾਰੇ ਦੀ ਆਵਾਜ਼ ਸੁਣ ਕੇ ਸਾਰੇ ਡਰੇ ਰਾਜੇ ਡਰ ਦੇ ਨਾਲ ਭੈ ਭੀਤ ਹੋ ਗਏ ਤੇ ਬੜੇ ਹੈਰਾਨ ਹੋਏ, ਹਿਰਦੇ ਦੇ ਅੰਦਰ ਸੰਸਾ ਧਾਰਨ ਕਰਨ ਲੱਗੇ ਹਨ।
ਪਰ ਬਿਗਾੜ ਹਿਤ ਰਨ ਕੇ ਹੋਇਓ ਕੈ ਨਿਜਪੁਰ ਚਾਲਨ ਹਿਤ ਕੀਤ।
ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਦਾ ਕਿਤੇ ਰਾਜੇ ਭੀਮ ਚੰਦ ਦੇ ਨਾਲ ਸੰਧੀ ਵਾਲੀ ਗੱਲ ਤੋਂ ਵਿਗਾੜ ਤਾਂ ਨਹੀਂ ਪੈਦਾ ਹੋ ਗਿਆ, ਕਿਤੇ ਸਤਿਗੁਰੂ ਪਾਤਸ਼ਾਹ ਜੀ ਜੰਗ ਤਾਂ ਨਹੀਂ ਕਰਨਾ ਚਾਹੁੰਦੇ ਕਿ ਜਾਂ ਫਿਰ ਇਨ੍ਹਾਂ ਨੇ ਚੱਲਣ ਦੀ ਤਿਆਰੀ ਕੀਤੀ ਹੈ।
ਪ੍ਰਥਮ ਨਾ ਸੁਣੀ ਅਚਾਨਕ ਕਿਮ ਭਾ ਭੀਮ ਚੰਦ ਸੋ ਪਿਰਸ ਲਖੀਤ।
ਕਹਿਣ ਲੱਗੇ ਪਹਿਲਾਂ ਕਿਸੇ ਪਾਸਿਓਂ ਕੋਈ ਆਵਾਜ਼ ਨਹੀਂ ਆਈ ਨਗਾਰਾ ਵੱਜਣ ਦੇ, ਅਚਾਨਕ ਇਕਦਮ ਨਗਾਰਾ ਵੱਜਣ ਦੀ ਆਵਾਜ਼ ਕੰਨਾਂ ਦੇ ਵਿਚ ਪਈ ਹੈ। ਲੱਗਦਾ ਸਤਿਗੁਰੂ ਪਾਤਸ਼ਾਹ ਜੀ ਦੀ ਭੀਮ ਚੰਦ ਦੇ ਨਾਲ ਬੇਰਸੀ ਹੋ ਗਈ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਕਰਕੇ ਰਣਜੀਤ ਨਗਾਰਾ ਵਜਾਇਆ ਹੈ।
ਸੁਣ ਕੇ ਲੂਰ ਪਤੀ ਕਰ ਤੂਰਨ ਪਠਿਓ ਆਪਣੋ ਤਬੈ ਵਜ਼ੀਰ।
ਹੁਣ ਭੀਮ ਚੰਦ ਵੀ ਭੈ ਭੀਤ ਹੋਇਆ, ਸੰਸਾ ਹਿਰਦੇ ਦੇ ਅੰਦਰ ਧਾਰਨ ਕੀਤਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਰਣਜੀਤ ਨਗਾਰਾ ਵਜਾਇਆ ਇਹਦਾ ਕੀ ਕਾਰਨ ਹੋ ਸਕਦਾ। ਇਹਨੇ ਇੱਕ ਆਪਣਾ ਜਿਹੜਾ ਵਜ਼ੀਰ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਵੱਲ ਭੇਜਣਾ ਕੀਤਾ ਕਿ ਜਾਓ ਪਤਾ ਕਰੋ ਰਣਜੀਤ ਨਗਾਰਾ ਵਜਾਉਣ ਦਾ ਕੀ ਕਾਰਨ ਬਣਿਆ ਹੈ।
ਸ੍ਰੀ ਪ੍ਰਭ ਸੋ ਪੂਜੋ ਸਭ ਕਾਰਨ ਕਿਮ ਤੁਨ ਕੀਨ ਨਿਸ਼ਾਨ ਗੰਭੀਰ।
ਹੁਣ ਭੀਮ ਚੰਦ ਰਾਜਾ ਜਦੋਂ ਆਪਣੇ ਵਜ਼ੀਰ ਨੂੰ ਭੇਜਿਆ, ਕਹਿਣ ਲੱਗਾ ਵਜ਼ੀਰ ਨੂੰ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜਾ ਕੇ ਪਤਾ ਕਰੋ ਕਿ ਰਣਜੀਤ ਨਗਾਰਾ ਇਤਨੀ ਉੱਚੀ ਆਵਾਜ਼ ਦੇ ਵਿਚ ਕਿਉਂ ਵਜਿਆ ਹੈ, ਇਹਦਾ ਕੀ ਕਾਰਨ ਹੈ, ਜਾ ਕੇ ਜਾਨਣਾ ਕਰੋ।
ਤਾਏ ਉਤਾਇਲ ਆਇਸ ਤਤ ਛਿਨ ਮਿਲਿਓ ਨਮੋ ਕਰ ਚਰਨਨ ਤੀਰ।
ਹੁਣ ਬੜੀ ਸ਼ੀਘਰਤਾ ਦੇ ਨਾਲ ਬੜੀ ਛੇਤੀ ਦੇ ਨਾਲ ਇਹ ਭੀਮ ਚੰਦ ਦਾ ਭੇਜਿਆ ਹੋਇਆ ਵਜ਼ੀਰ ਇਹ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਣ ਪਹੁੰਚਿਆ ਹੈ।
ਭੀਮ ਚੰਦ ਸੈਲੰਦਰ ਬੰਦਨਾ ਕਰੀ ਆਪ ਕੋ ਪਟ ਮੁਜ ਤੀਰ।
ਇਸ ਵਜ਼ੀਰ ਨੇ ਪਹਿਲਾਂ ਆਪ ਆ ਕੇ ਨਮਸਕਾਰ ਕੀਤੇ ਤੇ ਫਿਰ ਕਿਹਾ ਕਿ ਭੀਮ ਚੰਦ ਵੱਲੋਂ ਵੀ ਆਪ ਜੀ ਦੇ ਚਰਨਾਂ ਤੇ ਭੀਮ ਚੰਦ ਨੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ। ਇਸ ਪ੍ਰਕਾਰ ਦੇ ਨਾਲ ਵੰਦਨਾ ਕਰਕੇ ਕਹਿਣ ਲੱਗਾ ਭੀਮ ਚੰਦ ਨੇ ਆਪ ਜੀ ਦੇ ਕੋਲ ਮੈਨੂੰ ਭੇਜਣਾ ਕੀਤਾ ਹੈ।
ਸੰਸ਼ੈ ਭਇਓ ਕੀਨ ਤੁਨ ਕੈਸੇ ਹਿਤ ਪੂਜਨ ਕੇ ਤੂਰਨ ਆਏ।
ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਰਣਜੀਤ ਨਗਾਰੇ ਦੀ ਆਵਾਜ਼ ਸੁਣ ਕੇ ਰਾਜਾ ਭੀਮ ਚੰਦ ਨੇ ਸੰਸਾ ਜਿਹੜਾ ਹਿਰਦੇ ਦੇ ਅੰਦਰ ਧਾਰਨ ਕੀਤਾ ਤੇ ਤੁਰਤ ਮੈਨੂੰ ਭੇਜਿਆ ਕਿ ਜਾ ਕੇ ਪਤਾ ਕਰਕੇ ਆ ਕਿ ਰਣਜੀਤ ਨਗਾਰਾ ਵੱਜਣ ਦਾ ਐਸਾ ਕੀ ਕਾਰਨ ਬਣਿਆ ਹੈ, ਇਸ ਵਾਸਤੇ ਮੈਨੂੰ ਆਪ ਜੀ ਵੱਲ ਭੇਜਣਾ ਕੀਤਾ ਹੈ।
ਸ਼੍ਰੀ ਕਲ ਗੀ ਤਰ ਕਯੋ ਕੋਪ ਕਰ ਹਮ ਕਹਿ ਹਿਤ ਆਨਿਓ ਸੈ ਸਾਏ।
ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਹਿਰਦੇ ਦੇ ਵਿਚ ਗੁੱਸਾ ਧਾਰਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹਦੇ ਹਿੱਤ ਵਾਸਤੇ ਆਪਣਾ ਹਿੱਤ ਜਾਣਦਿਆਂ ਇਹਨੇ ਸਾਨੂੰ ਇੱਥੇ ਬੁਲਾਇਆ ਸੀ, ਇਹਦਾ ਹਿੱਤ ਜਾਣਦਿਆਂ ਅਸੀਂ ਇੱਥੇ ਚੱਲ ਕੇ ਆਏ ਸਾਂ।
ਫਤਿਹ ਪਾਈ ਲੱਖ ਗਰਬੇਓ ਮਾਨੀ ਪ੍ਰਥਮ ਭਾਰਤਾ ਕੋ ਬਿਸਰਾਏ।
ਜੰਗ ਯੁੱਧ ਦੇ ਵਿਚ ਫਤਿਹ ਪ੍ਰਾਪਤ ਹੋਏ ਤੇ ਜਿੱਤ ਪ੍ਰਾਪਤ ਕਰਕੇ ਮਾਨੀ ਹੰਕਾਰੀ ਬਣ ਬੈਠਾ, ਜਿਹੜੀ ਪਹਿਲਾਂ ਇਹਨੇ ਗੱਲ ਕੀਤੀ ਸੀ ਉਹਦੇ ਤੋਂ ਮੁਕਰ ਗਿਆ, ਬੇਮੁਖ ਹੋ ਗਿਆ, ਫਤਿਹ ਪ੍ਰਾਪਤ ਕਰਕੇ ਹੰਕਾਰੀ ਬਣ ਬੈਠਾ ਹੈ ਰਾਜਾ ਭੀਮ ਚੰਦ।
ਹਮ ਕੋ ਸੁਤ ਪੀ ਕਰੀ ਨਹੀਂ ਕਿਮ ਸ਼ਤੁਰਨ ਸੰਗ ਸੰਧੀ ਠਹਿਰਾਏ।
ਸਾਡੇ ਨਾਲ ਉਹਨੇ ਕੋਈ ਗੱਲ ਨਹੀਂ ਕੀਤੀ, ਸਾਨੂੰ ਕੋਈ ਖਬਰ ਭੇਜਣਾ ਨਹੀਂ ਕੀਤੇ ਤੇ ਜਿਹੜਾ ਉਹਦਾ ਦੁਸ਼ਮਣ ਬਣ ਕੇ ਮੈਦਾਨੇ ਜੰਗ ਦੇ ਵਿਚ ਆਇਆ ਸੀ ਉਹਦੇ ਨਾਲ ਉਹਨੇ ਸੰਧੀ ਕਰ ਲਈ, ਸਾਨੂੰ ਦੱਸਿਆ ਤੱਕ ਨਹੀਂ ਹੈ।
ਅਬ ਅਰੂੜ ਕਰ ਗਮਨੇ ਹਮਪੁਰ ਨਾਹਕ ਕਿਉਂ ਬੈਠੇ ਇਸ ਥਾਏ।
ਹੁਣ ਇਸ ਕਰਕੇ ਅਸੀਂ ਇੱਥੋਂ ਤੁਰਤ ਚੱਲਣ ਦੀ ਤਿਆਰੀ ਕੀਤੀ ਹੈ, ਅਸੀਂ ਹੁਣ ਇਸ ਸਥਾਨ ਤੇ ਇਸ ਜਗ੍ਹਾ ਤੇ ਰੁਕਣਾ ਨਹੀਂ ਚਾਹੁੰਦੇ ਹਾਂ।
ਰਿਓ ਨਕਾਜ ਨਰੇਸ਼ਰ ਕੋ ਅਬ ਕਰਿਓ ਸੰਪੂਰਨ ਜਿਸ ਹਿਤ ਆਏ।
ਹੁਣ ਵੈਸੇ ਵੀ ਰਾਜੇ ਭੀਮ ਚੰਦ ਦਾ ਐਸਾ ਕੋਈ ਕੰਮ ਬਾਕੀ ਨਹੀਂ ਰਿਹਾ ਜਿਹੜਾ ਕੰਮ ਕਰਨ ਦੇ ਲਈ ਜਿਹੜੇ ਹਿੱਤ ਦੇ ਵਾਸਤੇ ਅਸੀਂ ਇੱਥੇ ਚੱਲ ਕੇ ਆਏ ਸਾਂ, ਉਹ ਕਾਰਜ ਅਸੀਂ ਉਹਦਾ ਪੂਰਾ ਕਰ ਦਿੱਤਾ ਹੈ।
ਸੁਨ ਵਜ਼ੀਰ ਕਰ ਬੰਧਨ ਗਮਨਿਓ कयो जाए राजे समझाए।
हुण इस प्रकार दे नाल सतगुरु पातशाह जी ने जदो थोड़ा गुस्से दे विच आके वजीर नू ए गल्लां कहियां ता हुण नमस्कार करके वजीर वापस राजे भीम चंद कोल आया है। आके राजे भीम चंद नू समझाउन लगा है।
कलगी तार रिस कर कुछ चित में चहते आनंदपुर को अब जाए।
वजीर आके कह लगा कलगी तर पातशाह जी नू सतगुरु जी कह लगा राजा भीम चंद सतगुरु पातशाह जी ने अपने हिरदे दे अंदर गुस्सा धारण कीता है। गुस्से नू हिरदे दे अंदर धारण करके सतगुरु पातशाह जी आनंदपुर साहब नू जाना चाहुंदे हन चलन दी तैयारी कीती है।
सुन राजे कै पिने पठाई हम ते भूल चूक हो जाए।
हुण वजीर दे पासों ए गल सुन के राजा भीम चंद कहन लगा वजीर नू कि तू दुबारा जा ते जाके मेरे वलों कहना कर के साडे कोलों अनेक प्रकार दियां भुल्लां चुकां हो जांदियां हन उन्हां भुल्लां चुकां नू ना चितार दे होए।
ठहरो गमनेओ संग सरबई बख्शो आप खता जो कराए।
इस करके आप इथे ही रुकना करो ठहरो मेल परस्पर बुझो इस तरह परस्पर मेल मिलाप जड़ा ए बनिया रहे ए बेनती नू प्रवान करके आप इथे ही ठहरना करो साडियां जड़ियां भुल्लां हन गलतियां हन उन्हां नू बख्श देवो।
आन के ओ जब गुरु न मानी हमरो ठहरन ने किस पाए।
हुण जदो वजीर दुबारा चल के सतगुरु पातशाह जी दे कोल आया आके राजे भीम चंद बेनती जदो सतगुरु पातशाह जी दे कोल कीते ते सतगुरु पातशाह जी कहन लगे के इथे हुण साडा ठहरन नू मन नहीं करदा साडा जाना ही उचित है असी अपने नगर आनंदपुर साहब नू जरूर जावांगे।
जब निश्चे चित लखियो न टिके भीम चंद आयो उतलाए।
हुण जदो वजीर ने जाके दसिया कि सतगुरु पातशाह जी हुण कुछ समा भी इथे नहीं रुकना चाहुंदे उन्हां ने चलण दी तैयारी कीती है। इस प्रकार दे नाल जदो भीम चंद ने जानिया ते बड़ी छेती दे नाल शीघ्रता दे नाल सतगुरु पातशाह जी दे कोल चल के आया।
पद अरबिंद बंद ना ठानी अर्पण कीने अकोर तुरंग।
हुण बड़ी छेती दे नाल आया सतगुरु पातशाह जी दे कोल पहुंचे के चरणा ते नमस्कार कीते भीम चंद ने वंदना कीती है। बहुत अनेक प्रकार दियां जिहड़ियां भेटावां लिया के सतगुरु पातशाह जी दे अगे भेटा कीतियां बड़ा सोहना सुंदर एक घोड़ा लिया के भेट कीता है।
सुंदर जीन सचामी कर को छादे ओ बसन रेशमी संग।
घोड़े दे उते बड़े सोहने सुंदर जीन जड़ी चमकदी होई सी जरीदार बड़े सोहने सुंदर जीन पाई होई सी ते बड़े सोहने सुंदर जड़े रेशमी वस्त्र हन ओ लिया के सतगुरु पातशाह जी नू भेट कीते हन।
वस्त्र दियो पशमंबर नीको रुख सद पाए प्रभु ने रंग।
हुण इस प्रकार दे नाल पशपंबर दे बड़े बड़े सोहने सुंदर जड़े वस्त्र ने भेटा कीते अनेक प्रकार दियां होर भेटावां लै के अर्पण कीतियां हन। सतगुरु पातशाह जी अंदरों इहदे ते पूरी तरह खुश नहीं हन सतगुरु पातशाह जी ने इथो रुखसत होना ठीक समझा चाले पा दिते हन।
है अरूड कर गम ने मार्ग बजत नगारो तुनी उतंग।
सतगुरु पातशाह जी चलन दी तैयारी कीती घोड़े ते सवार होके ते मार्ग उस रस्ते वल नू चल पए हन आनंदपुर साहब वल नू चाले पा दिते हन ते अगे अगे बड़ा उची आवाज दे विच नगारा वजदा जा रहा है।
जड़ी बाहनी संग सूर में मार बकारा करते चाल।
सतगुरु पातशाह जी दियां फौजां भी सवार होके नाल चलियां हन ਜਿਹੜੇ ਸੂਰਮੇ ਹਨ ਉਹ ਲਲਕਾਰੇ ਮਾਰਦੇ ਹੋਏ ਸਵਾਰ ਹੋ ਕੇ ਤੁਰੇ ਜਾ ਰਹੇ ਹਨ।
ਕਾਚੀ ਮੱਤ ਪਹਾੜੀਏ ਕਾਚੇ ਹੈ ਮਤਲਬ ਕੇ ਮੀਤ ਵਿਸਾਲ।
ਹੁਣ ਕਹਿਣ ਲੱਗੇ ਇਹ ਕੱਚੀ ਮੱਤ ਵਾਲੇ ਪਹਾੜੀਏ ਕੱਚੇ ਹਨ, ਇਹ ਮਤਲਬ ਦੇ ਮਿੱਤਰ ਹਨ, ਜਦੋਂ ਮਤਲਬ ਪਿਆ ਉਦੋਂ ਦੋਸਤੀ ਕਰ ਲਏ, ਮਤਲਬ ਪੂਰਾ ਹੋ ਗਿਆ ਤੇ ਦੋਸਤੀ ਨੂੰ ਵਿਸਾਰ ਦਿੱਤਾ। ਇਹ ਕੱਚੇ ਕੱਚੀ ਮੱਤ ਵਾਲੇ ਪਹਾੜੀਏ ਮਤਲਬੀ ਮਿੱਤਰ ਹਨ।
ਪ੍ਰਭ ਜੀ ਇਨਸੋ ਕਾ ਮਿੱਤਰਤਾ ਜੇ ਨੈ ਰਾਖੇ ਧਰਮ ਸੰਭਾਲ।
ਤੇ ਹੁਣ ਗੁਰੂ ਕੇ ਸਿੱਖ ਸੂਰਮੇ ਜਿਹੜੇ ਨਾਲ ਜਾ ਰਹੇ ਸਨ, ਭਾਈ ਦਇਆ ਰਾਮ ਜਿਹੜਾ ਪੁਰੋਹਿਤ ਸੀ ਉਹ ਵੀ ਕਹਿਣ ਲੱਗੇ ਕਿ ਇਨ੍ਹਾਂ ਦੇ ਨਾਲ ਕਾਹਦੀ ਮਿੱਤਰਤਾ, ਜਿਹੜੇ ਆਪਣੇ ਧਰਮ ਨੂੰ ਸੰਭਾਲ ਕੇ ਨਹੀਂ ਰੱਖ ਸਕਦੇ, ਧਰਮ ਦੀ ਸੰਭਾਲ ਨਹੀਂ ਰੱਖ ਸਕਦੇ, ਇਨ੍ਹਾਂ ਦੇ ਨਾਲ ਮਿੱਤਰਤਾ ਕਿਵੇਂ ਪੂਰੀ ਹੋ ਸਕਦੀ ਹੈ।
ਦਇਆ ਰਾਮ ਜਬ ਇਸ ਵਿਧ ਭਾਕੀ ਨੰਦ ਚੰਦ ਬੋਲੀ ਹੋ ਗੁਰ ਨਾਲ।
ਜਦੋਂ ਇਸ ਪ੍ਰਕਾਰ ਦੇ ਨਾਲ ਦਇਆ ਰਾਮ ਪੁਰੋਹਿਤ ਨੇ ਇਹ ਗੱਲ ਕਹੀ, ਇਹ ਗੱਲ ਸੁਣ ਕੇ ਨਾਲ ਹੀ ਨੰਦ ਚੰਦ ਜਿਹੜੇ ਜਾ ਰਹੇ ਸਨ ਉਹ ਵੀ ਕਹਿਣ ਲੱਗੇ ਹਨ,
ਗਏ ਬਿਆਹ ਮੈਂ ਕਰਨ ਭਲੇਰੋ ਸਵਾ ਲੱਖ ਤੰਬੋਲ ਬਟੇਰ।
ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਫਤਿਹ ਚਾਹ ਦੀ ਜਿਹੜੇ ਪੁੱਤਰੀ ਦੇ ਵਿਆਹ ਤੇ ਤੁਸੀਂ ਸਵਾ ਲੱਖ ਦਾ ਤੰਬੋਲ ਦੇ ਕੇ ਸਾਨੂੰ ਭੇਜਣਾ ਕੀਤਾ ਸੀ, ਭਲਾ ਕਰਨ ਦੇ ਵਾਸਤੇ ਸਵਾ ਲੱਖ ਦਾ ਤੰਬੋਲ ਲੈ ਕੇ ਜਦੋਂ ਅਸੀਂ ਵਿਆਹ ਦੇ ਵਿੱਚ ਗਏ ਸਾਂ।
ਪੇ ਵਿਪਰੀਤ ਹਿਤ ਪੁਰ ਆਈ ਕੁਟਲ ਮੂਟ ਪਾਛਤ ਲੈ ਘੇਰ।
ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਨੇ ਤਾਂ ਉਹਦਾ ਭਲਾ ਕਰਨ ਦਾ ਸੋਚਿਆ, ਪਰ ਉਹਨੇ ਕੁਟਲ ਨੀਤੀ ਨੂੰ ਧਾਰਨ ਕੀਤਾ। ਕੁਟਲ ਨੀਤੀ ਨੂੰ ਧਾਰਨ ਕਰਕੇ ਆਪਣੇ ਸਬੰਧੀ ਦੇ ਆਖੇ ਲਾ ਕੇ ਆਪ ਜੀ ਨਾਲ ਵਿਗਾੜ ਪੈਦਾ ਕਰ ਲਿਆ।
ਰਾਵਰ ਕੀ ਸਹਾਇਤਾ ਹੋਏ ਜੈ ਕੌਣ ਸ਼ਤਰੂ ਹੋਏ ਸਾ ਕੈ ਨੇਰ।
ਇਸ ਪ੍ਰਕਾਰ ਦੇ ਨਾਲ ਜਦੋਂ ਅਸੀਂ ਤੰਬੋਲ ਲੈ ਕੇ ਉੱਥੇ ਗਏ ਤਾਂ ਉਹਨਾਂ ਨੇ ਉਹ ਸਾਰਾ ਕੁਝ ਸਾਨੂੰ ਮਾਰਨ ਲਈ ਤੇ ਸਮਾਨ ਜਿਤਨਾ ਸੀ ਲੁੱਟਣ ਦੇ ਲਈ ਉਹ ਘਾਟੇ ਵਾਲਾ ਰਸਤਾ ਰੋਕ ਲਿਆ। ਪਰ ਸਤਿਗੁਰ ਪਾਤਸ਼ਾਹ ਜੀ, ਜਿੱਥੇ ਤੁਸੀਂ ਮਦਦਗਾਰ ਹੋਵੋ, ਜਿੱਥੇ ਤੁਹਾਡੀ ਸਹਾਇਤਾ ਹੋਵੇ, ਉੱਥੇ ਐਸਾ ਕਿਹੜਾ ਦੁਸ਼ਮਣ ਕਿਹੜਾ ਸ਼ਤਰੂ ਹੈ ਜਿਹੜਾ ਆ ਕੇ ਆਪ ਜੀ ਦੇ ਸੂਰ ਵੀਰਾਂ ਦਾ ਰਾਹ ਰੋਕ ਲਵੇ।
ਕਰ ਬਲ ਘਾਟਾ ਆਨ ਛੁਰਾਓ ਉਲਟੇ ਸਭ ਸੁਖ ਨਹੀਂ ਫੇਰ।
ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਸੂਰ ਵੀਰ ਬਹਾਦਰ ਯੋਧਿਆਂ ਨੇ ਉਹ ਘਾਟੇ ਵਾਲਾ ਜਿਹੜਾ ਰਸਤਾ ਸੀ ਉਹ ਛੁਡਾ ਲਿਆ, ਉੱਥੇ ਫਤਿਹ ਪ੍ਰਾਪਤ ਕੀਤੀ ਬੜੇ ਸੁਖੈਨ ਢੰਗ ਦੇ ਨਾਲ। ਉਹ ਜਿਹੜਾ ਘਾਟੇ ਵਾਲਾ ਰਸਤਾ ਰੋਕਿਆ ਹੋਇਆ ਸੀ, ਘੇਰਾ ਇਹਨਾਂ ਦਾ ਤੋੜ ਕੇ ਉੱਥੋਂ ਨਿਕਲ ਆਏ।
ਦੇਖੋ ਫਤਿਹ ਸ਼ਾਹ ਕਿਆ ਕੀ ਨਸ ਕਹੇ ਸਨ ਬੰਦਿਨ ਕੇ ਮਤਹੀਨ।
ਦੇਖੋ ਫਤਿਹ ਸ਼ਾਹ ਨੇ ਐਸਾ ਕੀ ਕੀਤਾ, ਆਪ ਜੀ ਦੇ ਨਾਲ ਜਿਹੜੀ ਮਿੱਤਰਤਾ ਸੀ ਪਿਆਰ ਸੀ ਉਹਨੂੰ ਜਾਣਿਆ ਨਹੀਂ, ਆਪਣੇ ਸੰਬੰਧੀ ਦੇ ਆਖੇ ਲਾ ਕੇ ਉਹਨੇ ਐਸੀ ਕੁਟਲ ਨੀਤੀ ਜਿਹੜੀ ਧਾਰਨ ਕੀਤੀ ਹੈ।
ਫੇਰੇ ਉਹ ਆਪ ਕੇ ਸੰਗ ਜੰਗ ਮੈਂ ਪਾਏ ਪਰਾਜੇ ਅਪਜਸਲੀਨ।
ਤੇ ਮੈਦਾਨੇ ਜੰਗ ਦੇ ਅੰਦਰ ਆਪ ਜੀ ਦੇ ਨਾਲ ਲੜਨ ਵਾਸਤੇ ਤਿਆਰ ਹੋ ਕੇ ਆਇਆ, ਤੇ ਮੈਦਾਨੇ ਜੰਗ ਦੇ ਅੰਦਰ ਜਦੋਂ ਲੜਨ ਵਾਸਤੇ ਆਇਆ ਫਤਿਹ ਆਪ ਜੀ ਨੂੰ ਪ੍ਰਾਪਤ ਹੋਈ। ਆਪ ਜੀ ਨੇ ਜੰਗ ਦੇ ਵਿਚ ਜਦੋਂ ਜਿੱਤ ਪ੍ਰਾਪਤ ਕੀਤੀ ਤੇ ਸਾਰਿਆਂ ਦੇ ਵਿਚੋਂ ਪਰਾਜਿਤ ਹੋਇਆ, ਸ਼ਰਮਸ਼ਾਰ ਹੋਇਆ।
ਰਹਿਓ ਬਿਸੂਰਤ ਸਰਿਓ ਨਹੀਂ ਕੁਛ ਤੁਮਰੀ ਮੈਂ ਮਾਂ ਲਖੀ ਨਾ ਪੀਣ।
ਉਹਦੇ ਤੋਂ ਕੁਛ ਵੀ ਸਰਿਆ ਨਹੀਂ ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਦੀ ਮਹਿਮਾ ਨੂੰ ਉਹਨੇ ਜਾਣਿਆ ਨਹੀਂ। ਕਿੱਥੇ ਤਾਂ ਆਪ ਜੀ ਦੇ ਨਾਲ ਮਿੱਤਰਤਾ ਰੱਖ ਕੇ ਆਪ ਜੀ ਦੇ ਨਾਲ ਪਿਆਰ ਸਨੇਹ ਵਧਾ ਕੇ ਉਹਨੇ ਜਸ ਪ੍ਰਾਪਤ ਕਰਨਾ ਸੀ, ਕਿੱਥੇ ਉਹਨੇ ਮੈਦਾਨੇ ਜੰਗ ਦੇ ਅੰਦਰ ਜਦੋਂ ਉਹਨੂੰ ਹਾਰ ਮਿਲੇ ਤੇ ਸਾਰੇ ਪਾਸੇ ਉਹਦਾ ਅਪਜਸ ਹੋਇਆ। ਆਪ ਜੀ ਦੀ ਮਹਾਨਤਾ ਨੂੰ ਉਸ ਮੂਰਖ ਨੇ ਜਾਣਿਆ ਨਹੀਂ ਹੈ।
ਭੀਮ ਚੰਦ ਆਪ ਮਨ ਪਿਲੰਦ ਚੱਲ ਸੰਧੀ ਆਪ ਹੀ ਰਿਪ ਸੋ ਕੀਨ।
ਹੁਣ ਇਧਰ ਭੀਮ ਚੰਦ ਇਹਨੇ ਵੀ ਵੇਖੋ ਛਲ ਕਪਟ ਕਰਨਾ ਕੀਤਾ, ਤੁਸੀਂ ਇਹਨੂੰ ਮੈਦਾਨੇ ਜੰਗ ਦੇ ਅੰਦਰ ਫਤਿਹ ਪ੍ਰਾਪਤ ਕਰਕੇ ਦਿੱਤੇ, ਇਹਦੀ ਜਿੱਤ ਹੋਏ ਇਹਨੇ ਜਾਣਿਆ ਨਹੀਂ, ਤੇ ਛਲ ਦੀ ਕਪੜ ਦੀ ਬਿਰਤੀ ਨੂੰ ਧਾਰਨ ਕਰਦਿਆਂ ਆਪਣੇ ਦੁਸ਼ਮਣ ਦੇ ਨਾਲ ਤੁਹਾਨੂੰ ਬਿਨਾਂ ਦੱਸੇ ਸੰਧੀ ਕਰ ਲਈ ਹੈ।
ਜੋ ਕਰ ਨਹੀਂ ਸੰਘਾਰੋ ਦਿਆਲ ਹਿਤੋ, ਇਹ ਹਾਰ ਪਾਏ ਵਿੱਚ ਜੰਗ।
ਜੇਕਰ ਤੁਸੀਂ ਸਤਿਗੁਰੂ ਪਾਤਸ਼ਾਹ ਜੀ ਮੈਦਾਨੇ ਜੰਗ ਦੇ ਅੰਦਰ ਕਿਤੇ ਆ ਕੇ ਦਿਆਲ ਬਦ ਰਾਜੇ ਨੂੰ ਨਾ ਮਾਰਦੇ ਤਾਂ ਰਾਜੇ ਭੀਮ ਚੰਦ ਦੀ ਉੱਥੇ ਹਾਰ ਹੋਣੀ ਸੀ। ਹੋ ਸਕਦਾ ਮੈਦਾਨੇ ਜੰਗ ਦੇ ਅੰਦਰ ਮਾਰਿਆ ਜਾਂਦਾ, ਤੁਸੀਂ ਦਿਆਲ ਬਦ ਰਾਜੇ ਨੂੰ ਮਾਰ ਕੇ ਨੂੰ ਫਤਿਹ ਜੰਗ ਦੇ ਵਿੱਚ ਦਵਾਈ ਹੈ।
ਬ੍ਰਿੰਦ ਦਰਪ ਦੈ ਹੈ ਹਿਤ ਦੰਡ ਅਲਫ ਖਾਨ ਲੇ ਤੋ ਬਲ ਸੰਗ।
ਇਹਨਾਂ ਨੇ ਜੇਕਰ ਤੁਸੀਂ ਇਹਨਾਂ ਦੀ ਮਦਦ ਨਾ ਕਰਦੇ ਤਾਂ ਇਹਨਾਂ ਨੇ ਵੱਡਾ ਭਾਰੀ ਧਨ ਦੇ ਕੇ ਆਪਣਾ ਖਹਿੜਾ ਛਡਵਾਉਣਾ ਸੀ। ਅਲਫ ਖਾਨ ਨੇ ਇਹਨਾਂ ਦੇ ਕੋਲੋਂ ਬਲ ਦੇ ਨਾਲ ਧਨ ਜਿਹੜਾ ਲੈ ਲੈਣਾ ਸੀ।
ਕਰ ਸਹਾਏ ਕੋ ਰੱਖ ਬਚਾਏ ਕਰ, ਪਿੱਛੇ ਰਾਖਿਓ ਇਸ ਬਿਦ ਰੰਗ।
ਤੁਸੀਂ ਇਹਨਾਂ ਦੀ ਸਹਾਇਤਾ ਕਰਕੇ ਇਹਨਾਂ ਨੂੰ ਮੈਦਾਨੇ ਜੰਗ ਦੇ ਅੰਦਰ ਬਚਾ ਲਿਆ, ਇਹਨਾਂ ਦੇ ਮਦਦਗਾਰ ਬਣੇ, ਇਹਨਾਂ ਦੀ ਮੈਦਾਨੇ ਜੰਗ ਦੇ ਅੰਦਰ ਰੱਖ ਵਿਖਾਈ ਜਿੱਤ ਪ੍ਰਾਪਤ ਕਰਕੇ ਦਿੱਤੇ, ਇਹਨਾਂ ਨੇ ਇਹ ਸਾਰੇ ਕੁਛ ਦੀ ਵਿਚਾਰ ਨਹੀਂ ਕੀਤੀ ਹੈ।
ਬਿਨ ਰਾਵਰ ਕੀ ਮਰਜੀ ਪੁੱਛੇ, ਕਰੀ ਬਾਰਤਾ ਅਪੇ ਕੁਟੰਗ।
ਆਪ ਜੀ ਦੀ ਮਰਜ਼ੀ ਤੋਂ ਬਿਨਾ, ਆਪ ਜੀ ਦੇ ਨਾਲ ਸਲਾਹ ਮਸ਼ਵਰਾ ਕੀਤੇ ਤੋਂ ਬਿਨਾ ਇਹਨਾਂ ਨੇ ਆਪਸ ਦੇ ਵਿਚ ਸੰਧੇ ਕਰ ਲਏ। ਸਤਿਗੁਰੂ ਪਾਤਸ਼ਾਹ ਜੀ ਇੱਕ ਵਾਰੀ ਵੀ ਆਪ ਜੀ ਦੇ ਨਾਲ ਵਿਚਾਰਿਆ ਨਹੀਂ, ਆਪ ਜੀ ਦੇ ਕੋਲੋਂ ਪੁੱਛਣਾ ਨਹੀਂ ਕੀਤਾ ਹੈ।
ਸੁਣ ਕੇ ਸ਼੍ਰੀ ਮੁਖ ਤੇ ਫੁਰਮਾਇਓ।
ਇਸ ਪ੍ਰਕਾਰ ਦੇ ਨਾਲ ਸੁਣ ਕੇ ਜਦੋਂ ਆਨੰਦ ਚੰਦ ਨੇ ਇਹ ਗੱਲਾਂ ਕਹੀਆਂ, ਸਤਿਗੁਰੂ ਪਾਤਸ਼ਾਹ ਜੀ ਆਪਣੇ ਮੁਖ ਤੋਂ ਫੁਰਮਾਉਣ ਲੱਗੇ ਹਨ।
ਪਰਬਤ ਪਾਸੀ ਨਰ ਸਮੁਦਾਏ
ਲੱਗੇ, ਜਿੰਨੇ ਵੀ ਪਹਾੜੀਏ ਪਹਾੜਾਂ ਤੇ ਵਸਣ ਵਾਲੇ ਹਨ।
ਪਾਥਰ ਪੂਜਕ ਪਾਥਰ ਬੁੱਧੀ, ਜਲ ਮੈਂ ਪਾਥਰ ਰਹੇ ਸਦਾਏ।
ਕਹਿਣ ਲੱਗੇ ਪੱਥਰਾਂ ਦੀ ਪੂਜਾ ਕਰਦੇ ਹਨ ਤੇ ਪੱਥਰਾਂ ਦੀ ਪੂਜਾ ਕਰ ਕਰਕੇ ਇਹਨਾਂ ਦੀ ਬੁੱਧੀ ਵੀ ਪੱਥਰਾਂ ਵਰਗੀ ਹੋ ਗਈ ਹੈ। ਪੱਥਰ ਜਿਹੜਾ ਉਹ ਪਾਣੀ ਦੇ ਵਿੱਚ ਭਾਵੇਂ ਕਿਤਨਾ ਸਮਾਂ ਪਿਆ ਰਹੇ,
ਨੈ ਪੀਜੇ ਅਤ ਧਰੇ ਨਿਠੁਰਤਾ, ਤਿਉ ਮਨ ਮੁਖ ਜਾਣੇ ਜਾਏ।
ਉਹ ਪਾਣੀ ਦੇ ਵਿੱਚ ਭਾਵੇਂ ਲੰਬਾ ਸਮਾਂ ਪਿਆ ਰਹੇ, ਉਹ ਜਿਹੜਾ ਪੱਥਰ ਹੈ ਪਾਣੀ ਦੇ ਵਿੱਚ ਪਿਆ ਹੋਇਆ ਕਦੇ ਵੀ ਭਿੱਜਦਾ ਨਹੀਂ ਤੇ ਨਾ ਹੀ ਆਪਣੀ ਕਠੋਰਤਾ ਛੱਡਦਾ ਹੈ। ਇਸ ਪ੍ਰਕਾਰ ਦੇ ਨਾਲ ਇਹ ਪਹਾੜੀਏ ਵੀ ਉਸੇ ਤਰ੍ਹਾਂ ਪੱਥਰ ਦੀ ਨਿਆਈ ਹਨ।
ਬਿਨ ਮਤਲਬ ਇਹ ਮੀਤ ਨਾ ਕਿਸਕੇ, ਬਿਨ ਸੇ ਪੂਰੇ ਸਹਿਜ ਸੁਭਾਏ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਬਿਨਾਂ ਮਤਲਬ ਤੋਂ ਇਹ ਕਿਸੇ ਦੇ ਮਿੱਤਰ ਨਹੀਂ ਹਨ। ਜਦੋਂ ਇਹਨਾਂ ਨੂੰ ਮਤਲਬ ਹੋਵੇ ਉਦੋਂ ਮਿੱਤਰਤਾ ਹੀ ਧਾਰਨ ਕਰ ਲੈਂਦੇ ਹਨ, ਬਿਨਾਂ ਮਤਲਬ ਤੋਂ ਕਿਸੇ ਦੇ ਮਿੱਤਰ ਨਹੀਂ ਬਣਦੇ। ਬਿਨ ਸੇ ਕੂੜੇ ਸਹਿ ਸੁਭਾਏ, ਇਹ ਕੂੜ ਜਿਹੜੇ ਝੂਠ ਦੇ ਵਿੱਚ ਫਸੇ ਹੋਏ ਛਲ ਬਿਰਤੀ ਕਪਟ ਬਿਰਤੀ ਰੱਖਣ ਵਾਲੇ ਹਨ, ਇਹ ਇੱਕ ਦਿਨ ਬਿਨਸ ਜਾਣਗੇ।
ਇਸ ਬਿਦ ਕਰਤ ਬਾਰਤਾ ਲਾਪੇ, ਚਲੇ ਆਏ ਸਤਿਗੁਰ ਭਗਵਾਨ।
ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਗੁਰਸਿੱਖਾਂ ਦੇ ਨਾਲ ਵਾਰਤਾਲਾਪ ਕਰਦੇ ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਆਪਣੇ ਮਾਰਗ ਨੂੰ ਪੂਰਾ ਕਰਦੇ ਰਸਤੇ ਨੂੰ ਪੈਂਡਾ ਤੈਅ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਨਜ਼ਦੀਕ ਆਣ ਪਹੁੰਚੇ ਹਨ।
ਆਲੂਸਨ ਇੱਕ ਗ੍ਰਾਮ ਨਿਹਾਰਿਓ, ਹੁਤੋ ਪੰਥ ਮੈਂ ਬਸੇ ਮਹਾਨ।
ਆਨੰਦਪੁਰ ਸਾਹਿਬ ਦੇ ਰਸਤੇ ਦੇ ਵਿੱਚ ਇੱਕ ਨਗਰ ਸੀ ਆਲਸੂਨ। ਇਹ ਆਲਸੂਨ ਜਿਹੜਾ ਨਗਰ ਸੀ ਬੜਾ ਵੱਡਾ ਪਿੰਡ ਸੀ, ਭਾਰੀ ਗਿਣਤੀ ਦੇ ਵਿੱਚ ਇੱਥੇ ਲੋਕ ਵਸਦੇ ਸਨ, ਵੱਡਾ ਨਗਰ ਸੀ ਇਹ।
ਦੁੰਦਬ ਭਜਤ ਲੋਕ ਨਿਕਸੇ, ਸਨ ਬਾਲਕ ਬੂਟੇ ਜੇ ਤਕ ਜਵਾਨ।
ਤੇ ਹੁਣ ਜਦੋਂ ਨਗਾਰੇ ਦੀ ਆਵਾਜ਼, ਜਦੋਂ ਨਗਾਰਾ ਵੱਜਦਾ, ਉਹਦੀ ਭਾਰੀ ਆਵਾਜ਼ ਦੇ ਨਾਲ ਦੂਰ ਦੂਰ ਤੱਕ ਆਵਾਜ਼ ਸੁਣਾਈ ਦਿੰਦੇ, ਉਹ ਆਵਾਜ਼ ਸੁਣ ਕੇ ਇਸ ਨਗਰ ਦੇ ਵਿਚ ਰਹਿਣ ਵਾਲੇ ਜਿਤਨੇ ਵੀ ਬਾਲਕ ਬੱਚੇ ਸਨ, ਬੁੱਢੇ ਬਜ਼ੁਰਗ ਸਨ, ਉਹ ਸਾਰੇ ਬਾਹਰ ਨਿਕਲੇ ਹਨ। ਦੇਖਣ ਲੱਗੇ ਕਿ ਇਹ ਨਗਾਰੇ ਦੀ ਆਵਾਜ਼ ਕਿਸ ਪਾਸਿਓਂ ਆ ਰਹੀ ਹੈ।
ਉੱਚੇ ਥਾਨ ਤਿਰੇ ਅਵਲੋਕਤ ਅਸਵਾਰੀ ਪ੍ਰਭ ਕੀ ਦੁੱਤ ਖਾਨ।
ਹੁਣ ਸਾਰੇ ਉੱਚੇ ਆਪਣੇ ਕੋਈ ਛੱਤਾਂ ਤੇ ਚੜ ਗਿਆ, ਉੱਚੀ ਥਾਂ ਤੇ ਚੜ ਕੇ ਸਾਰੇ ਦੇਖਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਦੀ ਅਸਵਾਰੀ ਆ ਰਹੀ ਸੀ। ਸਤਿਗੁਰੂ ਪਾਤਸ਼ਾਹ ਜੀ ਦੀ ਅਸਵਾਰੀ ਦੇਖਣ ਦੇ ਲਈ ਸਾਰੇ ਉੱਚੇ ਥਾਂ ਤੇ ਚੜੇ ਹਨ। ਸ਼ੋਭਾ ਦੀ ਖਾਨ ਸਤਿਗੁਰੂ ਪਾਤਸ਼ਾਹ ਜਿਨ੍ਹਾਂ ਦੀ ਸੋਹਣੀ ਸੁੰਦਰ ਸਵਾਰੀ ਸਜੀ ਹੋਈ ਆ ਰਹੀ ਹੈ, ਉਹਦੀ ਸ਼ੋਭਾ ਦੇਖਣ ਦੇ ਲਈ ਸਾਰੇ ਬਾਲਕ ਬਿਰਧ ਜਿਤਨੇ ਵੀ ਹਨ ਉੱਚੀਆਂ ਥਾਵਾਂ ਤੇ ਚੜ ਗਏ ਹਨ।
ਆਨੇ ਅਕੋਰ ਨਾ ਆਗੇ ਅਰਪੀ ਨਮੋ ਨਕੀਨੀ ਜੋਰੇ ਹਾਥ।
ਪਰ ਇਹ ਐਸੇ ਮੂੜ ਮਤੀਏ ਸਤਿਗੁਰੂ ਪਾਤਸ਼ਾਹ ਜੀ ਦੇ ਸਤਿਕਾਰ ਲਈ ਅੱਗੇ ਹੋ ਕੇ ਨਹੀਂ ਆਏ। ਇਨ੍ਹਾਂ ਨੇ ਜਦੋਂ ਜਾਣਿਆ ਸਤਿਗੁਰੂ ਪਾਤਸ਼ਾਹ ਜੀ ਦੀ ਸਵਾਰੀ ਆ ਰਹੀ ਹੈ, ਸਤਿਗੁਰੂ ਜੀ ਨੂੰ ਨਮਸਕਾਰ ਕਰਨ ਦੇ ਲਈ ਜਾਂ ਕੋਈ ਭੇਟਾਂ ਭੇਟਾਵਾਂ ਅਰਪਣ ਕਰਨ ਦੇ ਲਈ ਇਹ ਚੱਲ ਕੇ ਅੱਗੇ ਸਤਿਕਾਰ ਵਜੋਂ ਨਹੀਂ ਆਏ ਹਨ।
ਮਤ ਮੂਰਖ ਨਿਜ ਰਾਜੇ ਕੇ ਬਲ ਮਦ ਕਰਨੇ ਪ੍ਰਤਾਪ ਲਖੇ ਲਖਨਾਥ।
ਮਤ ਮੂਰਖ ਹੈ ਭੈੜੀ ਮਤ ਵਾਲੇ ਮੂਰਖ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਕੇਵਲ ਆਪਣੇ ਰਾਜੇ ਦੀ ਸ਼ਕਤੀ ਨੂੰ ਧਾਰਨ ਕੀਤਾ ਕਿ ਸਾਡਾ ਰਾਜਾ ਬੜਾ ਮਹਾਬਲੀ ਸੂਰਬੀਰ ਹੈ, ਇਹਦੇ ਵਿਚ ਅਭਿਮਾਨੀ ਹੋਏ, ਰਾਜੇ ਦੇ ਬਲ ਦਾ ਹੰਕਾਰ ਕਰਦੇ ਆ, ਇਹ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਤਾਪ ਨੂੰ ਇਨ੍ਹਾਂ ਨੇ ਲਖਿਆ ਨਹੀਂ, ਚੱਲ ਕੇ ਸਤਿਕਾਰ ਦੇ ਵਜੋਂ ਅੱਗੇ ਨਹੀਂ ਆਏ ਹਨ।
ਹੁਤੋ ਹੁਤਾਸਨ ਪੋਪ ਅਗਰ ਕਿਛ ਗਿਰਪਤ ਭੀਮ ਚੰਦ ਕੇ ਸਾਥ।
ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਉਧਰੋਂ ਪਹਿਲਾਂ ਹੀ ਜਿਨ੍ਹਾਂ ਦੇ ਮਨ ਦੇ ਅੰਦਰ ਬੜਾ ਗੁੱਸਾ ਸੀ ਭੀਮ ਚੰਦ ਦੇ ਪ੍ਰਤੀ, ਜਿਨ੍ਹਾਂ ਬਿਨਾਂ ਦੱਸੇ ਪੁੱਛੇ ਆਪਣੇ ਦੁਸ਼ਮਣ ਦੇ ਨਾਲ ਸੁਲਾਹ ਕਰ ਲਈ, ਸੰਧੀ ਕਰ ਲਈ, ਇਸ ਗੱਲ ਦਾ ਸਤਿਗੁਰੂ ਪਾਤਸ਼ਾਹ ਜੀ ਦੇ ਮਨ ਦੇ ਅੰਦਰ ਪਹਿਲਾਂ ਹੀ ਗੁੱਸਾ ਸੀ। ਤੇ ਅੱਗੋ ਜਦੋਂ ਇਹ ਵੀ ਸਤਿਕਾਰ ਵਜੋਂ ਨਹੀਂ ਆਏ, ਸਗੋਂ ਮੂਰਖ ਹੰਕਾਰੀ ਬਣ ਕੇ ਖੜੇ ਰਹੇ।
ਮਨੋ ਆਹੂਤੀ ਪਰੀ ਦਿਪਤ ਹਿਤ ਮੈਂ ਗ੍ਰਾਮੀਣ ਨਿਮਾਨਿਓ ਮਾਥ।
ਮਾਨੋ ਜਿਵੇਂ ਬਲਦੀ ਹੋਈ ਅੱਗ ਦੇ ਵਿਚ ਕਿਸੇ ਨੇ ਆਹੂਤੀ ਪਾ ਦਿੱਤੀ ਹੋਵੇ, ਤੇ ਆਹੂਤੀ ਪਾਉਣ ਦੇ ਨਾਲ ਉਹ ਲੱਟ ਲੱਟ ਕਰਕੇ ਮੱਚ ਗਈ ਹੋਵੇ, ਇਸ ਪ੍ਰਕਾਰ ਦੇ ਨਾਲ ਬੜਾ ਹੋਰ ਗੁੱਸਾ ਜਿਹੜਾ ਕ੍ਰੋਧ ਹਿਰਦੇ ਦੇ ਅੰਦਰ ਵਧਿਆ ਹੈ।
ਆਲੂਸਨ ਕੀ ਦਿਸ਼ਾ ਵਲੋਕਿਓ ਗੁਰੂ ਪ੍ਰਤਾਪੀ ਆਇਸ ਦੀਨ।
ਤੇ ਆਲੂਸੂਨ ਜਿਹੜਾ ਨਗਰ ਸੀ, ਸਤਿਗੁਰੂ ਪਾਤਸ਼ਾਹ ਜੀ ਨੇ ਉਸ ਨਗਰ ਵੱਲ ਜਦੋਂ ਦੇਖਿਆ, ਇਨ੍ਹਾਂ ਕਪਟੀ ਤੇ ਹੰਕਾਰੀ ਬਿਰਤੀ ਵਾਲੇ ਲੋਕਾਂ ਵੱਲ ਵੇਖਿਆ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸੂਰਬੀਰ ਯੋਧਿਆਂ ਨੂੰ ਹੁਕਮ ਕੀਤਾ,
ਨੰਦ ਚੰਦ ਲੈ ਬ੍ਰਿੰਦ ਪਾਇਨੀ ਲੂਟੇ ਗ੍ਰਾਮ ਵਸਤ ਲਿਓ ਛੀਨ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਨੰਦ ਚੰਦ ਨੂੰ, ਕਹਿਣ ਲੱਗੇ ਇਹ ਜਿਹੜੇ ਮੂਰਖ ਅਭਿਮਾਨੀ ਲੋਕ ਆਪਣੇ ਰਾਜੇ ਦੀ ਸ਼ਕਤੀ ਨੂੰ ਧਾਰਨ ਕਰਕੇ ਹੰਕਾਰੀ ਬਣੇ ਹੋਏ ਹਨ, ਇਨ੍ਹਾਂ ਨੂੰ ਜਾ ਕੇ ਇਨ੍ਹਾਂ ਦੇ ਨਗਰ ਨੂੰ ਲੁੱਟ ਲਵੋ, ਤਾਂ ਕਿ ਰਾਜੇ ਭੀਮ ਚੰਦ ਨੂੰ ਵੀ ਪਤਾ ਚੱਲ ਜਾਵੇ ਜਿਹੜਾ ਛਲ ਕਪਟ ਉਹਨੇ ਕੀਤਾ, ਕੁਟਲ ਨੀਤੀ ਨੂੰ ਧਾਰਨ ਕੀਤਾ, ਇਹ ਜਿਹੜਾ ਨਗਰ ਗ੍ਰਾਮ ਹੈ ਇਸ ਨੂੰ ਲੁੱਟਣਾ ਕਰੋ।
ਅਰੇ ਪ੍ਰਹਾਰੋ ਵੈਰ ਨਿਕਾਰੋ ਦਿਓ ਤਿਧਾਰਖ ਕੁਮਤ ਮਲੀਨ।
ਜਿਹੜਾ ਕੋਈ ਅੱਗੋਂ ਆ ਕੇ ਅੜੇ ਉਹਨੂੰ ਮਾਰ ਮੁਕਾਵੋ, ਵੈਰ ਨਕਾਵੋ, ਨਗਰ ਦੇ ਵਿਚੋਂ ਕੱਢ ਦੇਵੋ, ਦੇਹੋ ਤਿਦਾਰਕ ਕੁਮਤ ਕਲੇਨ, ਇਨ੍ਹਾਂ ਨੂੰ ਸਜ਼ਾ ਦੇਣੀ ਕਰੋ ਜਿਹੜੇ ਇਨ੍ਹਾਂ ਨੇ ਭੈੜੀ ਮਤ ਧਾਰਨ ਕੀਤੀ ਹੋਈ ਹੈ।
ਰਾਜਾ ਮੂੜ ਪਰ ਜਾ ਜੁਤ ਜਾਣੇ ਸਹੇ ਅਵਗਿਆ ਕੋ ਦੁਖ ਪੀਨ।
ਰਾਜੇ ਨੂੰ ਵੀ ਪਤਾ ਚੱਲ ਜਾਵੇ ਜਿਹੜਾ ਉਹ ਵੀ ਹੰਕਾਰੇ, ਉਹਨੇ ਹੰਕਾਰ ਦੀ ਬਿਰਤੀ ਨੂੰ ਧਾਰਨ ਕਰ ਲਿਆ, ਉਹਦੀ ਪ੍ਰਜਾ ਤੇ ਜਦੋਂ ਐਸਾ ਵਾਪਰੇਗਾ ਫਿਰ ਉਹਨੂੰ ਪਤਾ ਚੱਲੇਗਾ। ਸਤਿਗੁਰੂ ਪਾਤਸ਼ਾਹ ਜੀ ਕਿਸੇ ਦੇ ਨਾਲ ਸਤਿਗੁਰੂ ਪਾਤਸ਼ਾਹ ਦੀ ਕੋਈ ਦੁਸ਼ਮਣੀ ਨਹੀਂ, ਪਰ ਇਹਨਾਂ ਦੀ ਕੁਟਲ ਨੀਤੀ ਨੂੰ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸੂਰਬੀਰ ਸਿੱਖਾਂ ਨੂੰ ਹੁਕਮ ਕੀਤਾ ਹੈ,
ਸੁਣ ਦੀਵਾਨ ਰਿਸ ਠਾਨ ਮਹਾਨੀ ਮਾਨ ਹੁਕਮ ਲੈ ਸੋ ਪੱਟਣ ਜਾਲ।
ਤੇ ਹੁਣ ਗੁਰੂ ਪਾਤਸ਼ਾਹ ਜੀ ਦਾ ਜਦੋਂ ਹੁਕਮ ਸੁਣਿਆ ਦੀਵਾਨ ਨੰਦ ਚੰਦ ਜੀ ਨੇ, ਤੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਸੁਣਦਿਆਂ ਹਿਰਦੇ ਦੇ ਅੰਦਰ ਗੁੱਸਾ ਧਾਰ ਕੇ ਆਪਣੇ ਸੂਰਬੀਰ ਯੋਧਿਆਂ ਨੂੰ ਨਾਲ ਲੈ ਕੇ ਗਏ ਹਨ।
ਭਏ ਉਹ ਪਰਵੇਸ਼ ਬਖਾਨਿਓ ਉੱਚੇ ਲੂਟ ਲਿਓ ਇਨਕੋ ਧਨ ਮਾਲ।
ਕਹਿ ਜਦੋਂ ਜਾ ਕੇ ਨਗਰ ਦੇ ਵਿਚ ਪ੍ਰਵੇਸ਼ ਕੀਤਾ ਤੇ ਨਗਰ ਦੇ ਵਿਚ ਪ੍ਰਵੇਸ਼ ਕਰਕੇ ਦੀਵਾਨ ਨੰਦ ਚੰਦ ਜੀ ਨੇ ਉੱਚੀ ਆਵਾਜ਼ ਦੇ ਵਿਚ ਸੂਰਬੀਰਾਂ ਨੂੰ ਕਿਹਾ ਕਿ ਇਹਨਾਂ ਦਾ ਜਿਤਨਾ ਵੀ ਧਨ ਮਾਲ ਹੈ ਉਹ ਲੁੱਟ ਲੈਵੋ।
ਸੁਣ ਜੋ ਦਾ ਤਬ ਧਾਮ ਤਰੇ ਸਭ ਬਾਸਨ ਬਸਨ ਸਮਾਜ ਵਿਸਾਲ।
ਸੂਰਬੀਰਾਂ ਨੂੰ ਇਸ਼ਾਰੇ ਦੀ ਦੇਰੀ ਸੀ, ਭਾਈ ਨੰਦ ਚੰਦ ਜੀ ਨੇ ਜਦੋਂ ਉੱਚੀ ਆਵਾਜ਼ ਦੇ ਵਿਚ ਕਿਹਾ ਸਾਰੇ ਸੂਰਬੀਰ ਨਗਰ ਦੇ ਵਿਚ ਧਾਕੇ ਪੈ ਗਏ ਤੇ ਜਿਤਨਾ ਵੀ ਇਹਨਾਂ ਦਾ ਸਾਜੋ ਸਮਾਨ ਸੀ ਸਾਰਾ ਉਹ ਲੁੱਟ ਲਿਆ ਹੈ।
ਬਸਤਰ ਵਿਪੂਕਣ ਮਹਿਕ ਤੁਰੰਗਨ ਛੀਨ ਲੀਨ ਸਭ ਪਲ ਕੇ ਨਾਲ।
ਇਹਨਾਂ ਦੇ ਵੀ ਜਿਤਨੇ ਵੀ ਸੋਹਣੇ ਸੋਹਣੇ ਸੁੰਦਰ ਮਖਮਲੇ ਬਸਤਰ ਸਨ, ਭੂਖਣ ਗਹਿਣੇ ਸਨ, ਤੁਰੰਗਣ ਜਿਤਨੇ ਵੀ ਘੋੜੇ ਸਨ, ਉਹ ਸਾਰੇ ਆਪਣੇ ਬਲ ਦੇ ਨਾਲ ਇਹਨਾਂ ਦੇ ਕੋਲੋਂ ਛੀਨ ਲੈ ਖੋ ਲਏ ਹਨ।
ਜੋ ਅਰ ਪਰੇ ਸੋ ਅਰ ਕਰ ਮਾਰੇ ਕਾਤੁਰ ਕਟੇ ਤਰਜਨਾ ਸੰਗ।
ਜਿਹੜਾ ਕੋਈ ਅੱਗੋਂ ਆ ਕੇ ਅੜਿਆ ਉਹਨੂੰ ਕੱਟ ਮਾਰਿਆ ਤਲਵਾਰ ਦੇ ਨਾਲ ਮਾਰ ਸੁੱਟਿਆ ਹੈ, ਜਿਹੜਾ ਵੀ ਕੋਈ ਅੱਗੋਂ ਆਉਂਦਾ ਅੜਦਾ ਉਹਨੂੰ ਤਲਵਾਰ ਦੇ ਨਾਲ ਖਤਮ ਕਰ ਦਿੰਦੇ ਸਜ਼ਾ ਦਿੰਦੇ ਤੇ ਕਈ ਡਰਦੇ ਹੋਏ ਅੱਗੋਂ ਭੱਜ ਜਾਂਦੇ ਹਨ।
ਕੇਤਕ ਡਰ ਕਰ ਘਰ ਮੈਂ ਦੁਰ ਕਰ ਦਬ ਕਰੇ ਉਸਕੇ ਨੈ ਅੰਗ।
ਤੇ ਕਈ ਡਰਦੇ ਹੋਏ ਆਪਣੇ ਘਰਾਂ ਦੇ ਵਿਚ ਵੜ ਗਏ ਤੇ ਘਰਾਂ ਦੇ ਵਿਚ ਵੜ ਕੇ ਇਸ ਤਰ੍ਹਾਂ ਛੁਪ ਗਏ ਮਾਨੋ ਆਪਣਾ ਕੋਈ ਅੰਗ ਵੀ ਨਹੀਂ ਫਰਕਦੇ, ਕਿਸੇ ਅੰਗ ਨੂੰ ਹਿਲਾਉਂਦੇ ਤੱਕ ਨਹੀਂ, ਇਤਨੇ ਡਰੇ ਹੋਏ ਘਰਾਂ ਦੇ ਵਿਚ ਜਾ ਛੁਪੇ ਹਨ।
ਕੋ ਦੁਰ ਦੁਰ ਕਰ ਗਏ ਭਾਜ ਕਰ ਬੋਹਰ ਨਾ ਮੁਰੇ ਮਾਂ ਦੁਖ ਢੰਗ।
ਕਈ ਡਰਦੇ ਹੋਏ ਨਗਰ ਨੂੰ ਛੱਡ ਕੇ ਭੱਜ ਗਏ ਤੇ ਡਰਦੇ ਹੋਏ ਦੁਬਾਰਾ ਵਾਪਸ ਨਹੀਂ ਆਏ, ਵੱਡਾ ਦੁੱਖ ਪ੍ਰਾਪਤ ਕਰਕੇ ਭੱਜ ਗਏ ਹਨ।
ਕੋ ਕਾਇਲ ਹੋਏ ਤਰਫਤ ਮੁਰਛਤ ਕੋ ਸ਼੍ਰੋਣਤ ਕਰ ਪਏ ਸੁਰੰਗ।
ਤੇ ਕਈ ਘਾਇਲ ਜ਼ਖਮੀ ਹੋਏ ਧਰਤੀ ਤੇ ਪਏ ਤੜਫਦੇ ਹਨ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਧਰਤੀ ਜਿਹੜੀ ਹੈ ਚਾਰੇ ਪਾਸੇ ਲਾਲ ਹੋ ਗਏ।
ਕਿਤਕ ਸਮੁਖ ਹੋਏ ਪ੍ਰਾਨਨ ਕੋ ਤਜ ਮਰ ਸ਼ਤਰਨ ਤੇ ਵੈ ਕਰ ਘਾਤ।
ਤੇ ਜਿਹੜੇ ਸਨਮੁਖ ਹੋ ਕੇ ਅੱਗੋਂ ਲੜੇ ਉਹ ਗੁਰੂ ਕੇ ਸੂਰ ਬੀਰਾਂ ਨੇ ਮਾਰ ਮੁਕਾਏ, ਸਾਰਿਆਂ ਨੂੰ ਸ਼ਸਤਰਹੀਨ ਕਰ ਦਿੱਤਾ, ਮੌਤ ਦੇ ਘਾਟ ਉਤਾਰ ਦਿੱਤਾ ਹੈ।
ਛੋਰ ਸਦਨ ਚੋ ਔਰ ਪਲਾਏ ਜਮ ਸਮ ਜਾਨ ਰਿਦੇ ਡਰ ਪਾਤ।
ਤੇ ਕਈ ਜਿਹੜੇ ਸਨ ਉਹ ਸਾਰੇ ਆਪਣੇ ਨਗਰ ਨੂੰ ਛੱਡ ਕੇ ਦੌੜ ਗਏ, ਜਿੱਧਰ ਨੂੰ ਕਿਸੇ ਦਾ ਮੂੰਹ ਹੋਇਆ ਚਾਰੇ ਪਾਸੇ ਨੂੰ ਇਹਨਾਂ ਨੇ ਭਜਨਾ ਕੀਤਾ ਹੈ, ਨਗਰ ਨੂੰ ਛੱਡ ਦਿੱਤਾ। ਮਾਨੋ ਇਹਨਾਂ ਨੇ ਇਸ ਤਰ੍ਹਾਂ ਜਾਣਿਆ ਜਿਵੇਂ ਕਿਤੇ ਜਮ ਸਾਨੂੰ ਲੈਣ ਵਾਸਤੇ ਆ ਗਏ ਹਨ, ਮੌਤ ਦਾ ਵੱਡਾ ਡਰ ਧਾਰਨ ਕਰਕੇ ਨਗਰ ਨੂੰ ਛੱਡ ਕੇ ਸਾਰੇ ਦੌੜ ਗਏ ਹਨ।
ਲੂਟੇ ਦਲ ਨੇ ਗ੍ਰਾਮ ਵਸਤ ਸਭ ਕਰ ਉਜਾਰ ਕੀ ਸਮ ਮਗ ਜਾਤ।
ਤੇ ਸਾਰੇ ਗੁਰੂ ਕੇ ਸੂਰ ਬੀਰਾਂ ਦੇ ਦਲ ਨੇ ਇਹ ਜਿਤਨਾ ਨਗਰ ਸੀ ਸਾਰਾ ਲੁੱਟ ਲਿਆ, ਸਾਰੀਆਂ ਜਿਹੜੀਆਂ ਵਸਤਾਂ ਸਨ ਉਹ ਲੁੱਟ ਕੇ ਤੇ ਨਗਰ ਨੂੰ ਮਾਨੋ ਜਿਵੇਂ ਉਜਾੜ ਦਿੱਤਾ ਹੋਵੇ।
ਫਤਿਹ ਕੀ ਨਰ ਭਾਤੇ ਜਿਤੇ ਤੈ ਦੁੰਦਪ ਭਜੇ ਸੁਨਤ ਥਰ ਕਾਤ।
ਇਸ ਪ੍ਰਕਾਰ ਦੇ ਨਾਲ ਇੱਥੋਂ ਫਤਿਹ ਪ੍ਰਾਪਤ ਕਰਕੇ ਨਗਾਰੇ ਵਜਾਉਂਦੇ ਅੱਗੇ ਨੂੰ ਜਾ ਰਹੇ ਹਨ ਤੇ ਅੱਗੇ ਦੇ ਰਹਿਣ ਵਾਲੇ ਜਿਤਨੇ ਵੀ ਨਗਰਾਂ ਦੇ ਵਿਚ ਲੋਕ ਰਹਿੰਦੇ ਸਨ ਜਦੋਂ ਉਨ੍ਹਾਂ ਨੂੰ ਆਲ ਸੂਨ ਨਗਰ ਦੀ ਖਬਰ ਮਿਲੀ ਉਹ ਹੁਣ ਡਰਦੇ ਹੋਏ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਅੱਗੇ ਆਏ ਹਨ।
ਸ਼੍ਰੀ ਸਤਿਗੁਰ ਕੋ ਇਮ ਪ੍ਰਤਾਪ ਲਖ ਨਿਕਟ ਨਿਕਟ ਕੇ ਗ੍ਰਾਮ ਜੇ ਬ੍ਰਿੰਦ।
ਸਤਿਗੁਰ ਪਾਤਸ਼ਾਹ ਜੀ ਦਾ ਐਸਾ ਪ੍ਰਤਾਪ ਜਾਣਦੇ ਆ ਨੇੜੇ ਨੇੜੇ ਦੇ ਜਿੰਨੇ ਵੀ ਪਿੰਡਾਂ ਦੇ ਰਹਿਣ ਵਾਲੇ ਲੋਕ ਸਨ।
ਤ੍ਰਾਸ ਧਾਰ ਹੰਕਾਰ ਤਿਆਗ ਕਰ ਦੇ ਦੇ ਮਿਲੇ ਅਕੋਰ ਬਿਲੰਦ।
ਹਿਰਦੇ ਦੇ ਅੰਦਰ ਡਰ ਨੂੰ ਧਾਰਨ ਕਰਕੇ ਹੰਕਾਰ ਤਿਆਗ ਹੰਕਾਰ ਦੇ ਕੁਟਲ ਨੀਤੀ ਨੂੰ ਛੱਡ ਕੇ ਹੰਕਾਰ ਨੂੰ ਤਿਆਗ ਕੇ ਤੇ ਦੇ ਦੇ ਮਿਲੇ ਅਕੋਰ ਬਿਲੰਦ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸਤਿਗੁਰ ਪਾਤਸ਼ਾਹ ਜੀ ਦੇ ਆ ਕੇ ਚਰਨਾਂ ਦੇ ਨਮਸਕਾਰ ਕਰਦੇ ਅੱਗੋਂ ਆ ਕੇ ਭੇਟਾਵਾਂ ਅਰਪਣ ਕਰ ਰਹੇ ਹਨ।
ਪ੍ਰਭ ਕੇ ਕ੍ਰੋਧ ਬਚੇ ਨੈ ਕਿਉਂ ਮੈਂ ਸਹਾਇਤਾ ਹੋਏ ਨਰਿੰਦ।
ਇਨ੍ਹਾਂ ਨੇ ਜਾਣ ਲਿਆ ਕਿ ਸਤਿਗੁਰ ਪਾਤਸ਼ਾਹ ਜੀ ਤੇ ਜੇ ਸਾਡੇ ਉਪਰ ਗੁੱਸਾ ਆ ਗਿਆ ਸਤਿਗੁਰ ਪਾਤਸ਼ਾਹ ਜੀ ਦੇ ਹਿਰਦੇ ਦੇ ਅੰਦਰ ਕ੍ਰੋਧ ਧਾਰਨ ਕਰ ਲਿਆ ਤੇ ਅਸੀਂ ਉਨ੍ਹਾਂ ਦੇ ਗੁੱਸੇ ਤੋਂ ਬਚ ਨਹੀਂ ਸਕਾਂਗੇ ਤੇ ਇੱਥੇ ਬਾਦਸ਼ਾਹ ਵੀ ਸਾਡੀ ਮਦਦ ਨਹੀਂ ਕਰੇਗਾ। ਇਸ ਕਰਕੇ ਹੁਣ ਦੂਰ ਦੁਰਾਡੇ ਤੋਂ ਚੱਲ ਕੇ ਆ ਕੇ ਸਤਿਗੁਰ ਪਾਤਸ਼ਾਹ ਜੀ ਦੇ ਕੋਲ ਨਮਸਕਾਰ ਕਰਦੇ ਹਨ।
ਦੁੱਧ ਦੇ ਦਦੀ ਸਿੱਖ ਲੇਤ ਸਬਨ ਤੇ ਸਮੁਖ ਨ ਬੋਲੇ ਕਰੇ ਨਿਕੰਦ।
ਹੁਣ ਸਾਰੇ ਜਦੋਂ ਆਉਂਦੇ ਭੇਟਾਵਾਂ ਲੈ ਕੇ ਅਰਪਣ ਕਰਦੇ ਹਨ ਤੇ ਕੋਈ ਦੁੱਧ ਲੈ ਕੇ ਆ ਰਿਹਾ ਕੋਈ ਦਹੀਂ ਲੈ ਕੇ ਆ ਰਿਹਾ ਜਿਸ ਤਰ੍ਹਾਂ ਦੀਆਂ ਵੀ ਭੇਟਾਵਾਂ ਜੋ ਵਸਤੂਆਂ ਘਰ ਦੇ ਵਿਚ ਸਨ ਉਸੇ ਉਸੇ ਪ੍ਰਕਾਰ ਦੀਆਂ ਵਸਤੂਆਂ ਉਹ ਭੇਟਾਵਾਂ ਲੈ ਕੇ ਆਉਂਦੇ। ਗੁਰੂ ਕੇ ਸਿੱਖ ਦੁੱਧ ਤੇ ਦਹੀਂ ਆਦਿਕ ਜਿਤਨੀਆਂ ਵਸਤੂਆਂ ਹਨ ਉਹ ਇਨ੍ਹਾਂ ਦੇ ਪਾਸੋਂ ਪ੍ਰਾਪਤ ਕਰ ਲੈਂਦੇ ਲੈ ਲੈਂਦੇ ਹਨ।
ਦੋਹਰਾ ਮਾਰ ਗ੍ਰਾਮ ਕੋ ਲੇ ਫਤੇ ਕਰਤੇ ਆਨੰਦ ਬਿਲੰਦ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਫਤਿਹ ਪ੍ਰਾਪਤ ਕਰਕੇ ਸਾਰਾ ਪੈਂਡਾ ਤੈਅ ਕਰਕੇ ਹਿਰਦੇ ਦੇ ਅੰਦਰ ਆਨੰਦ ਨੂੰ ਧਾਰਨ ਕਰਕੇ ਚੱਲੇ ਆ ਰਹੇ ਹਨ।
ਪ੍ਰਭ ਸ਼ੇ ਸ਼੍ਰੀ ਆਨੰਦਪੁਰ ਤੇਗ ਬਹਾਦਰ ਨੰਦ।
ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਪੁੱਤਰ ਸਤਿਗੁਰੂ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਡਾ ਆਨੰਦ ਧਾਰਨ ਕਰਕੇ ਫਤਿਹ ਪ੍ਰਾਪਤ ਕਰਕੇ ਆਨੰਦਪੁਰ ਨਗਰ ਦੇ ਵਿਚ ਆ ਕੇ ਪ੍ਰਵੇਸ਼ ਕੀਤਾ ਹੈ। ਸੋ ਹੁਣ ਜਦੋਂ ਸਤਿਗੁਰ ਪਾਤਸ਼ਾਹ ਜੀ ਆਨੰਦਪੁਰ ਆਣ ਪਹੁੰਚੇ ਹਨ ਤੇ ਆਨੰਦਪੁਰ ਸਾਹਿਬ ਦੇ ਵਿਚ ਰਹਿਣ ਵਾਲੀਆਂ ਸੰਗਤਾਂ ਨੂੰ ਜਦੋਂ ਪਤਾ ਲੱਗਿਆ ਕਿ ਸਤਿਗੁਰੂ ਪਾਤਸ਼ਾਹ ਜੀ ਨਗਰ ਦੇ ਵਿਚ ਪ੍ਰਵੇਸ਼ ਕਰ ਗਏ ਹਨ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਤਿਕਾਰ ਦੇ ਵਜੋਂ ਸਾਰੀਆਂ ਸੰਗਤਾਂ ਅੱਗੋਂ ਲੈਣ ਦੇ ਵਾਸਤੇ ਆਈਆਂ ਹਨ। ਇਹ ਆਪਾਂ ਕੱਲ ਦੇ ਪ੍ਰਕਰਨ ਦੇ ਅੰਦਰ ਸ਼੍ਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਦੇ ਨਾਲ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਨੂੰ ਵਾਚਦੇ ਹਾਂ।